ਸ੍ਰੀ ਵਾਹਿਗੁਰੂ ਸਾਹਿਬ ਜੀਓ ਦੋਹਰਾ ਜੇ ਕੋ ਆਕੇ ਪ੍ਰਸੰਨ ਯਹ ਫਿਰ ਆਕੇ ਸਾਹਿ ਕਿਆ ਕੀਨ ਲਹਿਰ ਟੁੱਟੀ ਕੈ ਨਾ ਟੁੱਟੀ ਉਤਰ ਚਈਐ ਤਿਸ ਦੀਨ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਜੀ ਨਵਾਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਹਾਜ਼ਰੀਆਂ ਭਰ ਕੇ ਆਪ ਜੀ ਆਪਣੇ ਜੀਵਨ ਦੀਆਂ ਕੀਮਤੀ ਘੜੀਆਂ ਨੂੰ ਸਫਲੀਆਂ ਕਰ ਰਹੇ ਹੋ ਔਰ ਅੱਜ ਸਤਿਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਹੈ ਨਾਮ ਬਾਣੀ ਦੇ ਪ੍ਰਵਾਹ ਚੱਲੇ ਹਨ ਜੋ ਸੰਧਿਆ ਦੇ ਦੀਵਾਨਾਂ ਵਿੱਚ ਸਿੱਖ ਇਤਿਹਾਸ ਦੀ ਖਾਲਸੇ ਪੰਥ ਦੀ ਕਥਾ ਚੱਲ ਰਹੀ ਹੈ ਜੋ ਮਹਾਰਾਜ ਦਸਵੇਂ ਪਾਤਸ਼ਾਹ ਨੇ ਪੰਥ ਸਾਜਿਆ ਉਸ ਪੰਥ ਦਾ ਇਤਿਹਾਸ ਜੋ ਸਭ ਤੋਂ ਪ੍ਰਮਾਣਿਕ ਇਤਿਹਾਸ ਲਿਖਿਆ ਉਹ ਭਾਈ ਸਾਹਿਬ ਰਤਨ ਸਿੰਘ ਜੀ ਭੰਗੂ ਨੇ ਲਿਖਿਆ ਜੋ ਕਿ ਸ਼ਹੀਦ ਭਾਈ ਮਹਤਾਬ ਸਿੰਘ ਜੀ ਦੇ ਪੋਤਰੇ ਸਨ ਭੰਗੂ ਜੀ ਨੇ ਪੰਥ ਪ੍ਰਕਾਸ਼ ਲਿਖ ਕੇ ਸਾਡੇ ਪੰਥ ਉੱਤੇ ਸਾਡੀ ਆਉਣ ਵਾਲੀਆਂ ਪੀੜ੍ਹੀਆਂ 'ਤੇ ਸਦਾ ਲਈ ਦਾ ਉਪਕਾਰ ਕੀਤਾ ਹੋਇਆ ਜਿੰਨਾ ਚਿਰ ਸੰਸਾਰ ਵਿੱਚ ਖਾਲਸਾ ਪੰਥ ਰਹੇਗਾ ਭੰਗੂ ਦੇ ਇਤਿਹਾਸ ਨੂੰ ਪੜ੍ਹ ਕੇ ਆਪਣੇ ਮੁੱਢਲੇ ਬਜ਼ੁਰਗਾਂ ਦਾ ਜੋ ਮਹਾਨ ਇਤਿਹਾਸ ਹੈ ਉਹਨੂੰ ਪੜ੍ਹ ਕੇ ਉਹ ਮਾਰਗ ਦਰਸ਼ਨ ਲੈਂਦਾ ਰਹੇਗਾ ਹੁਣ ਆਪ ਜੀ ਨੇ ਸਰਵਣ ਕੀਤਾ ਸੀ ਕਿ 1810 ਵਿਕਰਮੀ 1753 ਈਸਵੀ ਅਹਿਮਦ ਸ਼ਾਹ ਅਬਦਾਲੀ ਦੂਜੀ ਵਾਰ ਹਿੰਦੁਸਤਾਨ 'ਤੇ ਚੜ੍ਹ ਕੇ ਆਇਆ ਜਦੋਂ ਉਹ ਆਇਆ ਤਾਂ ਉਸ ਵੇਲੇ ਲਾਹੌਰ ਵਿੱਚ ਮੀਰ ਮੰਨੂ ਦਾ ਰਾਜ ਸੀਗਾ ਦੀਵਾਨ ਕੌੜਾ ਮੱਲ ਜੀ ਦੀਵਾਨ ਸਨ ਮੀਰ ਮੰਨੂ ਨੂੰ ਖਤਰਾ ਹੋਇਆ ਕਿ ਅਬਦਾਲੀ ਆ ਗਿਆ ਹੈ ਉਹਦਾ ਮੁਕਾਬਲਾ ਕਿਵੇਂ ਕਰਾਂਗੇ ਕਿਉਂਕਿ ਦਿੱਲੀ ਵਿੱਚ ਬਾਦਸ਼ਾਹ ਜਿਹੜਾ ਸੀ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰੰਗੀਲਾ ਮਰ ਚੁੱਕਾ ਸੀ ਦਿੱਲੀ ਦਰਬਾਰ ਦੀ ਤਾਕਤ ਖਤਮ ਹੋ ਚੁੱਕੀ ਸੀ ਦਿੱਲੀ ਵਾਲੇ ਲਾਹੌਰ ਵਾਲਿਆਂ ਦੀ ਕੀ ਮਦਦ ਕਰਨਗੇ ਉਹਨਾਂ ਤੋਂ ਆਪਣਾ ਆਪ ਹੀ ਨਹੀਂ ਸੀ ਸਾਂਭਿਆ ਜਾ ਰਿਹਾ ਮੀਰ ਮੰਨੂ ਨੇ ਸੋਚਿਆ ਵੀ ਹੁਣ ਕੀ ਕਰੀਏ ਦੀਵਾਨ ਕੌੜਾ ਮੱਲ ਨੇ ਸਲਾਹ ਦਿੱਤੀ ਕਿ ਜਿਹੜਾ ਸਿੱਖਾਂ ਨੂੰ ਘੇਰਾ ਪਾਇਆ ਹੋਇਆ ਰਾਮ ਰੌਣੀ ਕਿਲ੍ਹੇ ਵਿੱਚ ਉਹ ਉਠਾ ਲਿਆ ਜਾਵੇ ਅਤੇ ਸਿੱਖਾਂ ਨਾਲ ਸੁਲਾਹ ਕਰ ਲਈ ਜਾਵੇ ਸਿੱਖਾਂ ਨੂੰ ਆਪਣੀ ਮਦਦ 'ਤੇ ਸੱਦਿਆ ਜਾਵੇ ਮੀਰ ਮੰਨੂ ਮੰਨ ਗਿਆ ਉਸਨੇ ਖਾਲਸੇ ਪੰਥ ਨੂੰ ਪੱਟੀ ਦੇ ਇਲਾਕੇ ਵਿੱਚ ਅੱਧਾ ਇਲਾਕਾ ਦੇਣ ਦਾ ਵਚਨ ਵੀ ਕੀਤਾ ਅਤੇ ਪਹਾੜ ਦਾ ਜਿੰਨਾ ਇਲਾਕਾ ਹੈ ਉਹ ਮੱਲ ਲੈਣ ਦੀ ਖੁੱਲ੍ਹ ਲਿਖ ਦਿੱਤੀ ਅਤੇ 12 ਪਿੰਡ ਸ੍ਰੀ ਅੰਮ੍ਰਿਤਸਰ ਦੇ ਉਹ ਵੀ ਅਰਦਾਸੇ ਰਾਮ ਰੌਣੀ ਦੇ ਨਾਂ 'ਤੇ ਫਿਰ ਦੁਬਾਰਾ ਪਟਾ ਲਿਖ ਦਿੱਤਾ ਇਹ ਜਗੀਰ ਖਾਲਸੇ ਨੂੰ ਦੇ ਕੇ ਆਪਣੇ ਨਾਲ ਲਾਉਣ ਦੀ ਉਸਨੇ ਕੋਸ਼ਿਸ਼ ਤਾਂ ਕੀਤੀ ਔਰ ਸਿੰਘ ਲਾਹੌਰ ਗਏ ਪਰ ਜਾਂਦਿਆਂ ਹੀ ਸਿੰਘਾਂ ਦੀ ਕਸਾਈਆਂ ਨਾਲ ਭੇਡ ਹੋ ਗਈ ਜਿਹੜੇ ਗਊਆਂ ਮਾਰਨ ਵਾਲੇ ਕਸਾਈ ਸਨ ਉਹ ਸਿੰਘਾਂ ਨੇ ਕਤਲ ਕਰ ਦਿੱਤੇ ਜਿਹਦੇ ਕਰਕੇ ਲਾਹੌਰ ਦਾ ਕੁੱਲ ਮੁਲਖਈਆ ਸਿੱਖਾਂ ਦਾ ਵੈਰੀ ਬਣ ਗਿਆ ਮੀਰ ਮੰਨੂ ਤੇ ਕੌੜਾ ਮੱਲ ਨੇ ਵਿੱਚ ਪੈ ਕੇ ਥੋੜ੍ਹੀ ਜਿਹੀ ਸੁਲਾ ਸਫਾਈ ਕਰਾਈ ਸ਼ਾਮ ਦੇ ਵੇਲੇ ਦੀਵਾ ਭਾਈ ਸੁਖਾ ਸਿੰਘ ਦੀ ਮਾੜੀ ਕਮੋਕੀ ਵਾਲੇ ਖੇਡੇ ਮੱਲੇ ਗਏ ਅਹਿਮਦ ਸ਼ਾਹ ਅਬਦਾਲੀ ਦੀ ਫੌਜ ਨਾਲ ਟਕਰਾ ਹੋ ਗਿਆ ਸਿੰਘ ਥੋੜ੍ਹੇ ਸਨ ਅਬਦਾਲੀ ਦੀ ਫੌਜ ਬੇਸ਼ੁਮਾਰ ਸੀ ਸੁਖਾ ਸਿੰਘ ਨੇ ਸੋਚਿਆ ਜੇ ਮੈਂ ਪਿੱਛੇ ਜਾਵਾਂਗਾ ਮੁੜ ਕੇ ਤੇ ਸਿੰਘ ਕਹਿਣਗੇ ਬਈ ਸੁਖਾ ਸਿੰਘ ਡਰ ਕੇ ਅਬਦਾਲੀ ਕੋਲੋਂ ਚਲਾ ਗਿਆ ਦੌੜ ਆਇਆ ਤੇ ਅਬਦਾਲੀ ਵੀ ਸੋਚੇਗਾ ਵੀ ਪਹਿਲੀ ਵਾਰ ਸਿੱਖ ਟੱਕਰੇ ਸੀ ਉਹ ਵੀ ਦੌੜ ਗਏ ਗਲਤ ਪ੍ਰਭਾਵ ਪਏਗਾ ਅਬਦਾਲੀ ਦੇ ਉੱਤੇ ਤੇ ਕੱਲ ਨੂੰ ਸਿੱਖਾਂ ਨੂੰ ਉਹ ਫਿਰ ਅੱਗੇ ਲਾ ਕੇ ਰੱਖੇਗਾ ਇਸ ਕਰਕੇ ਇਹਨੂੰ ਦੱਸ ਦੇਣਾ ਚਾਹੀਦਾ ਵੀ ਤੇਰਾ ਵਾਹ ਮਰਦਾਂ ਨਾਲ ਪਿਆ ਹੈ ਸੁਖਾ ਸਿੰਘ ਮਾੜੀ ਕੰਬੋਕੀ ਵਾਲੇ ਨੇ ਸਾਥੀਆਂ ਨੂੰ ਵੰਗਾਰਿਆ ਚੋਣਵੇਂ ਯੋਧੇ ਲੈ ਕੇ ਅਬਦਾਲੀ ਨਾਲ ਭਿੜ ਗਿਆ। ਅਬਦਾਲੀ ਨੂੰ ਲੱਭਦਾ ਰਿਹਾ ਵੀ ਅਬਦਾਲੀ ਕਿੱਥੇ, ਉਹਦੀ ਫੌਜ ਦੇ ਵਿੱਚ ਵੜ ਕੇ ਇਕੱਲਾ ਹੀ ਬਹੁਤਿਆਂ ਨੂੰ ਮਾਰ ਕੇ ਅਖੀਰ ਸ਼ਹੀਦ ਹੋ ਗਿਆ। ਸੁੱਖਾ ਸਿੰਘ ਦੀ ਸ਼ਹੀਦੀ ਤੋਂ ਬਾਅਦ ਅਬਦਾਲੀ ਤੇ ਮੀਰ ਮਨੂ ਦੇ ਵਿੱਚ ਕਿੱਦਾਂ ਦਾ ਰਾਬਤਾ ਹੋਇਆ, ਇਹ ਕੋਈ ਸਵਾਲ ਭਾਈ ਸਾਹਿਬ ਜੀ ਇਹਦਾ ਜਵਾਬ ਦੇ ਰਹੇ ਨੇ। ਉਸ ਤੋਂ ਬਾਅਦ ਮੀਰ ਮਨੂ ਦਾ ਸਿੱਖਾਂ ਨਾਲ ਕਿਵੇਂ ਸਮਾਂ ਪਾ ਕੇ ਵਰਤਾਰਾ ਬਣਿਆ, ਕਈ ਘਟਨਾਵਾਂ ਉਸ ਟਾਈਮ ਵਿੱਚ 1752-53 'ਚ ਵਾਪਰੀਆਂ ਸਨ, ਜਿਹਦਾ ਜ਼ਿਕਰ ਭਾਈ ਰਤਨ ਸਿੰਘ ਜੀ ਕਰ ਰਹੇ ਨੇ। ਸਭ ਸੰਗਤਾਂ ਮਨ ਬਿਰਤੀਆਂ ਇਕਾਗਰ ਕਰੋ। ਆਪਣੇ ਬਜ਼ੁਰਗਾਂ ਦਾ 250 ਸਾਲ ਪੁਰਾਣਾ ਇਤਿਹਾਸ ਹੈ, ਸੁਣੋ ਸਾਰੇ, ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਜੇ ਕੋ ਆਖੇ ਪ੍ਰਸੰਨ ਹੈ ਫਿਰ ਆਗੇ ਇਸਾ ਕਿਆ ਕੀਨ।
ਜੇ ਕੋਈ ਪੁੱਛੇ ਕਿ ਸੁੱਖਾ ਸਿੰਘ ਤਾਂ ਅਬਦਾਲੀ ਦੀ ਫੌਜ ਨਾਲ ਲੜ ਕੇ ਸ਼ਹੀਦ ਹੋ ਗਿਆ, ਅਬਦਾਲੀ ਨੇ ਉਸ ਤੋਂ ਬਾਅਦ ਕੀ ਕੀਤਾ?
ਲਾਹੌਰ ਟੁੱਟੀ ਕੇ ਨਾ ਟੁੱਟੀ ਉਤਰ ਚਈਆ ਤਿਸ ਦੀਨ।
ਅਬਦਾਲੀ ਲਾਹੌਰ ਤੇ ਕਾਬਜ ਹੋ ਸਕਿਆ ਕਿ ਨਾ ਹੋ ਸਕਿਆ, ਇਹ ਕੋਈ ਪੁੱਛੇ ਤਾਂ ਉਹਦਾ ਜਵਾਬ ਭਾਈ ਰਤਨ ਸਿੰਘ ਜੀ ਕਹਿੰਦੇ ਇਸ ਤਰ੍ਹਾਂ ਹੈ,
ਉਸੀ ਹਗਾਮੇ ਮੈਂ ਮੂਓ ਕੋੜਾ ਮਲ ਦੀਵਾਨ।
ਭਾਈ ਸਾਹਿਬ ਕਹਿੰਦੇ ਹੈ ਕਿ ਉਸੇ ਲੜਾਈ ਦੇ ਵਿੱਚ ਗੁਰੂ ਘਰ ਦਾ ਇੱਕ ਹੋਰ ਪ੍ਰੇਮੀ ਦੀਵਾਨ ਕੌੜਾ ਮੱਲ ਵੀ ਸ਼ਹੀਦ ਹੋ ਗਿਆ। ਉਹ ਲੜਾਈ ਜਿਹੜੀ 1753 'ਚ ਅਬਦਾਲੀ ਦੀ ਅਤੇ ਮੀਰ ਮਨੂ ਦੀ ਚੱਲ ਰਹੀ ਸੀ, ਦੀਵਾਨ ਕੌੜਾ ਮੱਲ ਜੀ ਵੀ ਉਸ ਲੜਾਈ ਵਿੱਚ ਹੀ ਮਾਰੇ ਗਏ।
ਸਾਤੈ ਸੰਗਤ ਸਿੰਘ ਓ ਰਾਜਾ ਜੇਜੋਵਾਨ।
ਉਹਦੇ ਨਾਲ ਜੇਜੋਵਾਨ ਦਾ ਰਾਜਾ ਸੰਗਤ ਸਿੰਘ ਉਹ ਵੀ ਮਾਰਿਆ ਗਿਆ।
ਚੌਪਈ ਕਈ ਮਹੀਨੇ ਲੜਤੇ ਪੈ,
ਕਈ ਮਹੀਨੇ ਲਾਹੌਰ ਵਿੱਚ ਲੜਾਈ ਲੱਗੀ ਰਹੀ, ਅਬਦਾਲੀ ਦੀ ਤੇ ਮੀਰ ਮਨੂ ਦੀ ਟੱਕਰ ਹੁੰਦੀ ਰਹੀ।
ਮੈਂ ਦਿੱਲੀਓ ਕਉ ਮਦਦ ਐ,
ਪਰ ਮੀਰ ਮਨੂ ਕੱਲਾ ਹੀ ਲੜਦਾ ਰਿਹਾ, ਉਹਦੀ ਮਦਦ ਤੇ ਦਿੱਲੀ ਤੋਂ ਕੋਈ ਫੌਜ ਨਹੀਂ ਆਈ। ਜਿਹੜੀ ਲਾਹੌਰ ਚ ਫੌਜ ਸੀਗੀ ਦੀਵਾਨ ਕੌੜਾ ਮੱਲ ਦੀ ਜਾਂ ਮੀਰ ਮਨੂ ਦੀ ਆਪਣੀ ਫੌਜ ਸੀ, ਉਹ ਹੀ ਮੁਕਾਬਲਾ ਕਰਦੇ ਰਹੇ।
ਤੁਰ ਤੁਰ ਹੇਲੇ ਰੋਲਾ ਪਾਇਆ।
ਰਾਜ ਸਿੰਘ ਜੀ ਉਸ ਵੇਲੇ ਦਿੱਲੀ ਵਾਲੇ ਪਾਸੇ ਰੌਲਾ ਪਿਆ ਹੋਇਆ ਸੀ, ਉੱਥੇ ਆਪਣੀ ਜਿਹਨੂੰ ਕਹਿੰਦੇ ਖਾਨਾ ਜੰਗੀ ਘਰੋਗੀ ਲੜਾਈ ਦਿੱਲੀ ਦਰਬਾਰ ਦੀ ਚੱਲ ਰਹੀ ਸੀ। ਨਜੀਬ ਖਾਨ ਰੋਹੇਲਾ ਇੱਕ ਪਠਾਨ ਸੀਗਾ ਜਿਹਨੇ ਦਿੱਲੀ ਦੇ ਕਬਜ਼ਾ ਕਰਨ ਲਈ ਰੌਲਾ ਪਾਇਆ ਹੋਇਆ ਸੀ।
ਮੀਰ ਮਨੂ ਇਮ ਸ਼ਾਇ ਹਰਾਇਆ।
ਇਸ ਕਰਕੇ ਦਿੱਲੀਓਂ ਕੋਈ ਮਦਦ ਨਹੀਂ ਆਈ, ਦਿੱਲੀ ਵਾਲੇ ਦਾ ਆਪਣਾ ਹੀ ਬਸ ਦਿੱਲੀ ਦਾ ਹੀ ਹਿਸਾਬ ਕਿਤਾਬ ਨਾ ਪੂਰਾ ਕਰ ਸਕੇ ਨਾ ਨਿਬੇੜ ਸਕੇ। ਚਾਰ ਵਜ਼ੀਰ ਸਨ ਦਿੱਲੀ ਦੇ, ਆਪਸ ਵਿੱਚ ਲੜਦੇ ਰਹੇ, ਮਨਸੂਰ ਅਲੀ, ਗਾਜਦੀਨ, ਨਜ਼ੀਬ ਖਾਨ ਰੋਹੇਲਾ, ਨਿਜ਼ਾਮਦੀਨ, ਇਹ ਚਾਰੇ ਆਪਸ ਚ ਲੜਦੇ ਰਹੇ। ਤਾਂ ਹੁਣ ਮੀਰ ਮਨੂ ਦੀ ਹਾਰ ਹੋ ਗਈ, ਮੀਰ ਮਨੂ ਲੜਦਾ ਲੜਦਾ ਥੱਕ ਗਿਆ ਲਾਹੌਰ ਵਿੱਚ, ਉਹ ਅਹਿਮਦ ਸ਼ਾਹ ਅਬਦਾਲੀ ਤੋਂ ਹਾਰ ਗਿਆ।
ਹੱਥ ਬੰਦ ਗੱਲ ਕੱਪੜੋ ਪਾਏ।
ਸਤਸੰਗ ਜੀ, ਮੀਰ ਮਨੂ ਬਹਾਦਰ ਘੱਟ ਸੀ ਤੇ ਚਲਾਕ ਜ਼ਿਆਦਾ ਸੀਗਾ, ਕਪਟੀ ਬੰਦਾ ਸੀਗਾ, ਲੋੜ ਪੈਣ ਤੇ ਗਧੇ ਨੂੰ ਵੀ ਬਾਪੂ ਜੀ ਕਹਿ ਲੈਂਦਾ ਸੀ, ਤੇ ਜੇ ਟਾਈਮ ਲੰਘ ਜਾਵੇ ਤੇ ਬਾਪੂ ਨੂੰ ਵੀ ਨਹੀਂ ਸੀ ਪੁੱਛਦਾ, ਇਹੋ ਜਿਹਾ ਬੰਦਾ ਸੀ। ਉਸ ਅਬਦਾਲ ਨੇ ਕੀ ਕੀਤਾ, ਜਦੋਂ ਦੇਖਿਆ ਵੀ ਮੇਰੀ ਹਾਰ ਹੋਣ ਲੱਗੀ ਹੈ, ਹਾਰ ਕੇ ਅਬਦਾਲੀ ਦੇ ਜਾ ਕੇ ਸ਼ਰਨ ਪੈ ਗਿਆ, ਗਲ ਚ ਕੱਪੜਾ ਪਾ ਕੇ ਪੱਲਾ ਪਾ ਕੇ।
ਨੱਠ ਨਾ ਗਯੋ ਮਿਲ ਪਯੋ ਸ਼ਾਹੇ।
ਨੱਠਿਆ ਨਹੀਂ ਮੈਦਾਨ ਚੋਂ, ਦੌੜਿਆ ਨਹੀਂ। ਉਹਨੇ ਸੋਚਿਆ ਰਾਜਨੀਤੀ ਦੇ ਚਾਰ ਅੰਗ ਹੁੰਦੇ, ਸ਼ਾਮ, ਦਾਮ, ਦੰਡ, ਭੇਦ। ਸ਼ਾਮ ਦਾ ਮਤਲਬ ਹੁੰਦਾ ਦੁਸ਼ਮਣ ਦੀ ਸ਼ਰਨ ਪੈ ਜਾਣਾ, ਸੁਲਾਹ ਕਰ ਲੈਣੀ, ਰਾਜਨੀਤੀ ਚੱਲਦਾ। ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਅਬਦਾਲੀ ਦੀ ਫੌਜ ਨੇ ਮੀਰ ਮਨੂ ਨੂੰ ਗ੍ਰਿਫ਼ਤਾਰ ਕਰ ਲਿਆ, ਹੱਥਾਂ 'ਚ ਹੱਥਕੜੀਆਂ, ਪੈਰਾਂ 'ਚ ਬੇੜੀਆਂ ਪਾ ਕੇ ਅਬਦਾਲੀ ਦੇ ਸਾਹਮਣੇ ਪੇਸ਼ ਕਰ ਦਿੱਤਾ। ਮੀਰ ਮਨੂ ਨੂੰ ਅਬਦਾਲੀ ਨੇ ਗਰਜ ਕੇ ਪੁੱਛਿਆ, ਓਏ ਮੀਰ ਮਨੂ, 6 महीने तू मेरे नाल लड़दा रहा है, अज मैं तेनू काबू कर लिया, हुण तेरे नाल मैं की सलूक करा। अब्दाली ने पूछा मीर मनू नूं, हुण दस मैं तेरे नाल की सलूक करा। मीर मनू ने बड़ा जवाब दिता सियाणिआं वाला, चलाकी वाला। की कहिंदा? कहिंदा जे ते तू कसाई है। अब्दाली नूं कहिंदा जे ते तू कसाई है तां मैनूं कतल कर दे, जे तू व्यापारी है तां मैनूं वेच दे किसे दूसरे कोल पैसे लै लै, जे तू कसाई है मैनूं कतल कर दे, तू व्यापारी है तां मैनूं वेच दे, जे तू बादशाह है तां मैनूं माफ कर दे। अब्दाली बड़ा खुश होया जवाब सुन के, कहण लगा वी हुण बादशाह ही हां मैं, ठीक है, मैं तेनू लाहौर दा सूबेदार बनाना अपने वालों। दोबारा लाहौर की सूबेदारी मीर मनू नू अब्दाली ने दे दिती, पर कह दिता भी हुण अज तो बाद तू मेरे मतहत होवेगा। हां जी,
50 लख रुपयो लयो नमाना।
50 लख रुपया मीर मनू ने अब्दाली नू देना मान लिया, भावे उस वेले तो खजाना खाली सी, पर अब मीर मनू ने कह दिता भी इस मामले का मैं 6 महीने का जो टैक्स इकट्ठा करांगा, 50 लख रुपया टका जड़ा है वो मैं काबल तुहाडे कोल पुजदा कर देंगा।
फिर शाह बहायो कर आपन।
अहमद शाह अब्दाली ने मीर मनू नू अपना बना लिया। मीर मनू नू पंजाब का राज, लाहौर का राज वापस करके अब्दाली ने कह दिता कि अज तो बाद पंजाब हिंदुस्तान का सूबा नहीं, अज तो बाद पंजाब अफगानिस्तान का हिस्सा बन गया। हाँ जी,
लाहौर जित दिल्ली जित लई।
जदों लाहौर फतेह कर लिया अब्दाली ने, लाहौर ते कब्जा कर लिया, तो मीर मनू नू अपने नाल ला लिया, ते फिर वो दिल्ली नू तुरिया। रस्ते च सरहंद फतेह करके जैन खान उत्थों दा सूबेदार थाप के दिल्ली जा वड़िया, ते दिल्ली फतेह करके
खान नजीब को दिल्ली दई।
नजीब खान रोहेले नू दिल्ली दा सारा सरप्रस्त बना दिता।
बायो उन कर अपने वजीर,
अपने वालों वजीर थाप के हिंदुस्तान दा। अहमद शाह अब्दाली ने नजीब खान रोहेले नू
शाही मुगलन की पयो दिल्लियो तगीर,
और मुगलों का एक बारी पता साफ कर दिता, जिहड़ा औरंगजेब का परिवार मुगल परिवार है उस उहदा राजभाग खत्म करता अब्दाली ने। मुगलों की एक तरह नाल जो गुरु साहब जी ने, गुरु कलगीधर जी ने कहा सी ना भी मुगलन का राज काबल ते कुत्ता मंगवाऊं उन ते इनका नाश कराऊं, अब्दाली दी समझो एक बारी फौज जड़ी दिल्ली च काबज हो गई ते मुगलां दा कम ढिला पै गया।
दोहरा इस दिल्ली पर चावनो उठियो तो बहुती वार।
भाई साहब जी लिख रहे ने दिल्ली दे उत्ते इस तरह दे हल्ले कई होए है। एक बारी औरंगजेब तो बाद उहदा पुत्र बहादुर शाह कोई 2-4 साल राज कर गया। बहादुर शाह तो बाद कोई भी चंगा बादशाह दिल्ली ते नहीं बैठा जिहड़ा लम्मा समा राज कर सकिया होवे। जहांदर शाह बनिया सी बंदे बहादुर दे टाइम ते 11 महीने रहा, उहदे तो बाद फरक्शियर रहा 2-3 साल, फरक्शियर नूं भी अन्ना करके मारिया ते मुहम्मद शाह रंगीला बनिया। ਉਹ ਜਰੰਗੀਲਾ ਸੀਗਾ, ਹਰ ਵੇਲੇ ਦਾਰੂ ਦੇ ਵਿੱਚ ਰੱਜਿਆ ਰਹਿਣਾ, ਸਵੇਰੇ ਸ਼ਰਾਬ ਪੀਣੀ ਸ਼ੁਰੂ ਕਰਨੀ, ਸਾਰਾ ਦਿਨ ਨਾਚ ਗਾਣਾ। ਉਹ ਰਿਹਾ ਤਾਂ 35 ਸਾਲ ਹਿੰਦੁਸਤਾਨ ਦਾ ਬਾਦਸ਼ਾਹ, ਪਰ ਬੇੜਾ ਗਰਕ ਕਰ ਗਿਆ ਦੇ ਮੁਗਲਾਂ ਦਾ। ਉਹ ਗੁਰੂ ਸਾਹਿਬ ਦਾ ਵਚਨ ਹੀ ਕੰਮ ਕਰ ਰਿਹਾ ਸੀ, ਕਿਉਂਕਿ ਜੇ ਕੋਈ ਬਹੁਤ ਤੇਜ਼ ਤਰਾਰ ਬਾਦਸ਼ਾਹ ਹੁੰਦਾ ਉਹਨੇ ਸਿੱਖਾਂ ਦੇ ਪੈਰ ਨਹੀਂ ਸੀ ਲੱਗਣ ਦੇਣੇ। ਭਾਣਾ ਮਹਾਰਾਜ ਦਾ ਐਸਾ ਵਰਤਿਆ ਮੁਹੰਮਦ ਸ਼ਾਹ ਰੰਗੀਲੇ ਦੇ ਸਮੇਂ ਸਿੱਖਾਂ ਨੂੰ ਦਿੱਲੀ ਵੱਲੋਂ ਕੋਈ ਤੰਗੀ ਨਹੀਂ ਆਈ। ਦਿੱਲੀ ਵੱਲ ਤਾਂ ਇੱਕ ਵਾਰੀ ਕਹਿੰਦੇ ਆ ਕਿ ਮੁਹੰਮਦ ਸ਼ਾਹ ਰੰਗੀਲੇ ਨੇ ਸਿੱਖਾਂ ਦੀ ਨਕਲ ਵੇਖੀ ਸੀ ਭੰਡਾਂ ਕੋਲੋਂ, ਪੰਥ ਪ੍ਰਕਾਸ਼ ਵਿੱਚ ਕਥਾ ਆਉਂਦੀ, ਗਿਆਨੀ ਗਿਆਨ ਸਿੰਘ ਨੇ ਲਿਖਿਆ। ਉਹਨੇ ਪੁੱਛਿਆ ਕਹਿੰਦਾ ਵੀ ਸਿੱਖ ਕਿੱਦਾਂ ਦੇ ਹੁੰਦੇ ਆ, ਵਜ਼ੀਰ ਕਹਿੰਦਾ ਜੀ ਹੁਣ ਤੁਹਾਨੂੰ ਕਿੱਦਾਂ ਦੇ ਦੱਸੀਏ। ਕਹਿੰਦਾ ਮੈਨੂੰ ਨਕਲ ਕਰਾ ਕੇ ਨਾ ਤਮਾਸ਼ਾ, ਤਮਾਸ਼ਿਆਂ ਦਾ ਸ਼ੌਕੀਨ ਸੀਗਾ ਬੜਾ। ਉਹਨੇ ਭੰਡ ਬੁਲਾ ਲਏ, ਭੰਡ ਜਿਹੜੇ ਉਹ ਨਕਲਚੀ ਹੁੰਦੇ ਨਾ, ਕੋਈ ਪਠਾਨ ਬਣ ਜਾਂਦਾ ਤੇ ਕੋਈ ਪੁਲਿਸ ਬਣ ਜਾਂਦਾ, ਕੋਈ ਚੋਰ, ਕੋਈ ਸਿਪਾਹੀ, ਕਈ ਤਰ੍ਹਾਂ ਦੇ ਰੂਪ ਬਦਲਦੇ ਬਰੂਪੀਏ। ਉਹ ਭੰਡਾਂ ਤੋਂ ਨਕਲ ਕਰਾਈ ਸੀ ਸਿੰਘਾਂ ਦੀ। ਭਾਈ ਗਿਆਨੀ ਗਿਆਨ ਸਿੰਘ ਲਿਖਿਆ ਤਾਂ ਭੰਡਾਂ ਦੇ ਰਚੀਆਂ ਨਕਲਾਂ ਲੱਗੇ ਸੱਜਣ ਸਭ ਸਿੰਘਣ ਸ਼ਕਲਾਂ। ਸਿੰਘਾਂ ਦੀਆਂ ਸ਼ਕਲਾਂ ਬਣਾ ਕੇ ਕਿਸੇ ਨੇ ਚਿੱਟੇ ਬਾਣੇ ਪਾਏ, ਕਿਸੇ ਨੇ ਨੀਲੇ, ਕਿਸੇ ਨੇ ਪੀੜੇ। ਕੇਤਕ ਸਜੀਆਂ ਨੀਲ ਨਿਹੰਗਾਂ, ਕੇਤਕ ਸਜੀਆਂ ਸਵੇਤ ਭੁਜੰਗਾਂ। ਤੇ ਮਸਤਾਨੇ ਦਵਾਨੇ ਟੁੱਟੇ ਟੁੱਟੇ ਸ਼ਸਤਰ, ਟੂਟੇ ਫੂਟੇ ਜਰਖਲ ਸ਼ਸਤਰ। ਤੇ ਘੋੜੇ ਕਹਿੰਦੇ ਕਿਹੋ ਜੇ, ਅੱਗਿਓਂ ਖਿੱਚਿਆ ਪਿੱਛੋਂ ਧੱਕਾ, ਅੱਗੋਂ ਖਿੱਚਣੇ ਪੈਂਦੇ ਪਿੱਛੋਂ ਧੱਕਾ ਲਾਣਾ ਪੈਂਦਾ, ਘੋੜੇ ਤਾਂ ਤੁਰਦੇ। ਅਸਬ ਦਿਖਾਏ ਇਹੋ ਅਥੱਕਾ, ਉਹਨਾਂ ਦਾ ਨਾਮ ਰੱਖਿਆ ਅਥੱਕ, ਵੀ ਥੱਕਦਾ ਹੀ ਕੋਈ ਨੀ, ਜਿਹਨਾਂ ਕੋਲ ਤੁਰਿਆ ਨੀ ਜਾਂਦਾ। ਜਾ ਕੇ ਕਚਹਿਰੀ ਦੇ ਵਿੱਚ ਬੈਠ ਗਏ। ਫਤਿਹ ਅਕਾਲ ਅਕਾਲ ਗਜਾਈ, ਧੂਮ ਕਚਹਿਰੀ ਵਿੱਚ ਮਚਾਈ। ਜਾ ਕੇ ਅਕਾਲ 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 ਕਰਦੇ ਕਚਹਿਰੀ ਚ ਧੂਮ ਮਚਾ ਦਿੱਤੀ। ਐਨ ਬਾਦਸ਼ਾਹ ਦੇ ਸਾਹਮਣੇ ਰੱਖ ਕੇ ਸਲੋਤਰ ਸੁਨਹਿਰਾ ਸੁੱਖਾ ਰਗੜਿਆ, ਰਗੜਿਓ ਸੁੱਖਾ ਸਿਖਰ ਦੁਪਹਿਰੇ। ਤੇ ਉਹਦਾ ਮਾਰ ਕੇ ਗੋਲਾ ਬਾਦਸ਼ਾਹ ਦੇ ਮੂੰਹ ਤੇ, ਕਹਿੰਦਾ ਆਇਆ ਨੁਗਦਾ ਤੇਰੇ ਬਾਲ ਬੱਚੇ ਨੂੰ ਚੁਗਦਾ, ਗੁਰੂ ਘਰ ਦੇ ਦੁਖੀਆ ਤੇਰਾ ਖਾਲਸੇ ਨਾਲ ਕੋਈ ਦਾਵਾ ਨੀ ਭੁਗਦਾ। ਫਿਰ ਉਹਨਾਂ ਦੀਆਂ ਬੋਲੀਆਂ ਸੁਣਾਈਆਂ ਸਿੰਘਾਂ ਦੀਆਂ, ਉਹ ਜੇ ਬੋਲੀਆਂ ਸੁਣਾਈਆਂ, ਉਹ ਇਹੋ ਜਿਹਾ ਉੱਥੇ ਮਾਹੌਲ ਬੰਨਿਆ, ਉਹ ਵਿੱਚੋਂ ਸੜਨ ਵੀ ਸਾਨੂੰ ਇਹ ਗਾਲਾਂ ਕੱਢਦੇ ਆ, ਪਰ ਕਹਿ ਵੀ ਨੀ ਸਕਦੇ, ਉਹ ਨਕਲੀ ਬਣਾਏ ਹੋਏ ਸਨ। ਫਿਰ ਦੂਜੇ ਪਾਸੇ ਬੜੇ ਬੜੇ ਜਵਾਨ ਬਣਾਏ ਪਠਾਨ ਤੇ ਮੁਗਲ, ਉਹਨਾਂ ਨਾਲ ਲੜਨ ਵਾਸਤੇ। ਉਹਨਾਂ ਨੂੰ ਜਦੋਂ ਇੱਕ ਸਿੰਘ ਉੱਤੇ ਟੰਗ ਬਿਠਾਇਆ ਹੋਇਆ ਸੀ, ਟਾਂਗੂ ਸਿੰਘ, ਉਹਨੇ ਕਹਿਤਾ ਸ਼ਿਕਾਰ ਆ ਗਿਆ, ਯਾਨੀ ਮੁਗਲ ਆ ਗਏ ਨੇ। ਤਿਆਰ ਬਰ ਤਿਆਰ ਹੋ ਗਏ ਫਟਾਫਟ ਤੇ ਲੜਨ ਲੱਗ ਪਏ ਉਹਨਾਂ ਨਾਲ। ਇਕਦਮ ਭੱਜ ਗਏ ਮੈਦਾਨ ਛੱਡ ਕੇ, ਉਹਨਾਂ ਨੇ ਆਖਿਆ ਵੀ ਸਿੱਖ ਭੱਜ ਗਏ। ਪਿੱਛੋਂ ਦੀ ਦੁਸ਼ਮਣ ਦੀ ਫੌਜ ਜਦੋਂ ਆਈ, ਇਹ ਰੋਕੇ ਫਿਰ ਹੱਲਾ ਬੋਲ ਦਿੱਤਾ, ਸਾਰੇ ਕਤਲ ਕਰ ਦਿੱਤੇ। ਉਹ ਇੰਨੀ ਉਹ ਨਕਲੀਆਂ ਨੇ ਲੜਾਈ ਵਿਖਾਈ, ਅਸਲੀ ਵਰਗੀ ਕਰ ਦਿੱਤੀ। ਜਦੋਂ ਅਸਲੀ ਵਰਗੀ ਕਰ ਦਿੱਤੀ, ਮੁਹੰਮਦ ਸ਼ਾਹ ਰੰਗੀਲਾ ਕਹਿੰਦਾ ਜਿਹੜੇ ਨਕਲੀ ਇੰਨਾ ਕਰਦੇ, ਅਸਲ ਪਤਾ ਨੀ ਕੀ ਕਰਦੇ ਹੋਣਗੇ। ਉਹ ਕਹਿੰਦਾ ਬਸ ਮੈਂ ਇਹਨਾਂ ਤੋਂ ਏਦਾਂ ਹੀ ਠੀਕ ਆ, ਅਸੀਂ ਪੰਜਾਬ ਵੱਲ ਨੀ ਜਾਣਾ, ਕਹਿੰਦਾ ਆਪਾਂ ਦਿੱਲੀ ਚ ਹੀ ਠੀਕ ਆ। ਮੁਹੰਮਦ ਸ਼ਾਹ ਰੰਗੀਲੇ ਨੇ ਮੁੜ ਕੇ ਸਿੱਖਾਂ ਨਾਲ ਨੀ ਕੋਈ ਛੇੜਖਾਨੀ ਕੀਤੀ, ਉਹ ਦਿੱਲੀ ਚ ਬੈਠਾ ਰਿਹਾ। ਪੰਜਾਬ ਦੇ ਜਿਹੜੇ ਰਹੇ ਗਵਰਨਰ ਜ਼ਕਰੀਆ ਖਾਨ 20 ਸਾਲ ਰਿਹਾ, 2 ਸਾਲ ਉਹਦਾ ਪੁੱਤਰ ਰਿਹਾ, ਹੁਣ ਮੀਰ ਮੰਨੂ ਹੈ 5 ਸਾਲ ਤੋਂ। ਇਹ ਜਿਹੜੇ ਹਨ, ਇਹਨਾਂ ਦੀ ਸਿੱਖਾਂ ਨਾਲ ਟੱਕਰ ਹੋ ਰਹੀ ਹੈ, ਕਿਉਂਕਿ ਇਹਨਾਂ ਦੀ ਮਜਬੂਰੀ ਹੈ, ਇਹਨਾਂ ਦੇ ਕੋਲ ਜੋ ਰਹਿੰਦੇ ਨੇ ਪੰਜਾਬ ਵਾਲੇ। ਤੋ ਉੱਥੇ ਭਾਈ ਸਾਹਿਬ ਲਿਖ ਰਹੇ ਹੈ ਵੀ ਦਿੱਲੀ ਚ ਕਈ ਵਾਰ ਉਤਰਾ ਉਤਰਾ ਚੜਾ ਹੁੰਦੇ ਰਹੇ। ਕਲਗੀਧਰ ਪਾਤਸ਼ਾਹ ਦਾ ਬਚਨ ਸੀ ਵੀ ਮੁਗਲਾਂ ਦੀ ਜੜ ਪੁੱਟੀ ਜਾਣੀ ਹੈ, ਉਹ ਪੁੱਟੀ ਗਈ। ਹਾਂਜੀ,
ਦੱਖਣੀ ਓ ਬੜ ਪੱਛਮੀ ਲਰਮਰ ਗਏ ਖੁਵਾਰ,
ਦੱਖਣ ਤੋਂ ਵੀ ਫੌਜਾਂ ਚੜ ਚੜ ਕੇ ਮਰੱਟਿਆਂ ਦੀਆਂ ਆਉਂਦੀਆਂ ਰਹੀਆਂ, ਇਧਰੋਂ ਪੱਛਮ ਤੋਂ ਪਠਾਣ ਆਉਂਦੇ ਰਹੇ। ਪਠਾਣਾਂ ਦੀ ਤੇ ਮਰੱਟਿਆਂ ਦੀਆਂ ਵੀ ਲੜਾਈਆਂ ਬਹੁਤ ਹੋਈਆਂ ਦਿੱਲੀ ਦੇ ਵਾਸਤੇ। ਮਰੱਟੇ ਕਹਿੰਦੇ ਸੀ ਦਿੱਲੀ ਦੇ ਸਾਡਾ ਪ੍ਰਬੰਧ ਰਵੇ, ਤੇ ਉਹ ਗਾਜਦੀਨ ਦੀ ਮਦਦ ਕਰਦੇ ਸਨ, ਮੁਗਲ ਦੀ, ਵਜ਼ੀਰ ਆਜ਼ਮ ਦੀ, ਤੇ ਪਠਾਣ ਕਰਦੇ ਸਨ ਨਜੀਬ ਖਾਨ ਰੁਹੇਲੇ ਦੀ। ਤੇ ਉਹ ਦੋਵਾਂ ਦੀ ਆਪਸ ਚ ਲੜਾਈ, ਭਾਈ ਸਾਹਿਬ ਜੀ ਲਿਖ ਰਹੇ, ਕਈ ਵਾਰ ਹੋਈ ਹੈ।
ਉਤੋ ਜੋ ਚੌਥਾ ਮੁਗਲ ਸੋ ਦਿੱਲੀ ਕੋ ਜੋ ਵਜ਼ੀਰ,
ਕਹਿੰਦੇ ਜਿਹੜਾ ਚੌਥਾ ਦਿੱਲੀ ਦਾ ਮੁਗਲ ਸੀ, ਵਜ਼ੀਰ ਆਜ਼ਮ ਸੀ,
ਸੋ ਨੱਟ ਮਰਹਟਨ ਪੈ ਗਯੋ ਦਿੱਲੀਓਂ ਹੋਏ ਤਗੀਰ,
ਉਹ ਦਿੱਲੀਓਂ ਦੌੜ ਕੇ ਮੁਗਲ ਵਜ਼ੀਰ ਮਰਟਿਆਂ ਕੋਲ ਗਿਆ।
ਚੋ ਪਈ ਨਾਮ ਗਾਜਦੀ ਸੋ ਕਹਾਇਆ,
ਉਹਦਾ ਨਾਮ ਸੀਗਾ ਮੁਗਲ ਵਜ਼ੀਰ ਦਾ ਗਾਜਦੀਨ।
ਹਲਕਾ ਪਤਸ਼ਾਹ ਬੰਦਰਾ ਪਾਇਆ,
ਉਹਨੂੰ ਮਰਟਿਆਂ ਨੇ ਸਤਿਕਾਰ ਦੇ ਕੇ ਆਪਣੇ ਕੋਲ ਬਿਠਾਇਆ।
ਮਲਾਰ ਮਰਾਟੇ ਸੋ ਦੋਸਤੀ ਲਾਈ,
ਉਸ ਵੇਲੇ ਮਰਾਟਿਆਂ ਚ ਸਭ ਤੋਂ ਵੱਡਾ ਸੀ ਮਲਾਰ ਰਾਓ। ਮਲਾਰ ਰਾਓ ਕੋਲ 2.5-3 ਲੱਖ ਫੌਜ ਤੱਕ ਫੌਜ ਹੋਈ ਹੈ, ਉਹ ਕਈ ਵਾਰ ਦਿੱਲੀ ਤੇ ਕਬਜ਼ਾ ਕਰਨ ਆਇਆ। ਮਲਾਰ ਰਾਓ ਮਰਾਟੇ ਨਾਲ ਗਾਜਦੀਨ ਨੇ ਦੋਸਤੀ ਪਾਈ ਸੀ,
ਜਾ ਬੈਠੋ ਸੋ ਤਿਸਕੈ ਪਾਈ।
ਰਾਜ ਦੀਨ ਮਲਹਾਰ ਰਾਓ ਕੋਲ ਜਾ ਬੈਠਿਆ ਮਹਾਰਾਸ਼ਟਰ ਵੱਲ ਦੱਖਣ ਵੱਲ।
ਕਈ ਪਰਸੋ ਉਆ ਰਹੇ ਹੋ,
ਕਈ ਸਾਲ ਉੱਥੇ ਰਿਹਾ ਰਾਜ ਦੀਨ।
ਤੇ ਪਾਚੇ ਉਹਨਾਂ ਚਾਹਨੋ ਚਾਹੋ,
ਫੇਰ ਉਹਨੇ ਹੌਸਲਾ ਕੀਤਾ ਵੀ ਦਿੱਲੀ ਤੇ ਚੱਲ ਕੇ ਕਬਜ਼ਾ ਕਰੀਏ।
ਲਾਖ ਟਕਾ ਉਹਨੂੰ ਕੂਚ ਠਹਿਰਾਇਓ,
ਮਰਾਠਿਆਂ ਨੂੰ ਉਹਨੇ ਪੈਸੇ ਕੀਤੇ ਦੇਣੇ, ਦਿੱਲੀ ਦੇ ਖਜ਼ਾਨੇ ਚੋਂ ਮੈਂ ਤੁਹਾਨੂੰ ਇੰਨਾ ਮਾਲ ਦਿਆਂਗਾ। ਪੈਸਾ ਉਹਨੇ ਬਹੁਤ ਸਾਂਭਿਆ ਹੋਇਆ ਸੀ ਗਾਜਦੀਨ ਨੇ ਆਪਣੇ ਕੋਲ। ਕਹਿੰਦਾ ਵੀ ਜੇ ਫੌਜ ਤੁਰੇਗੀ ਤਾਂ 1,00,000 ਦਿਆਂਗਾ।
25,000 ਜਾਂ ਡੇਰਾ ਲਾਇਓ,
25,000 ਜਿੱਥੇ ਰਾਤ ਕੱਟੋਗੇ ਖਰਚਾ ਦਿਆਂਗਾ।
ਇਸੀ ਪਾਤੋਂ ਦਿੱਲੀ ਛੁਡਾਈ,
ਉਹਨੇ ਫੌਜ ਨੂੰ ਬਹੁਤ ਪੈਸਾ ਦੇ ਕੇ ਮਰਾਠਿਆਂ ਦੀ ਫੌਜ ਆਪਣੇ ਨਾਲ ਲਈ ਤੇ ਦਿੱਲੀ ਫੇਰ ਛੁਡਾ ਲਈ ਪਠਾਣਾ ਕੋਲੋਂ।
ਰੋਹੇਲਾ ਦਿੱਲੀਓਂ ਗਯੋ ਪਰਾਈ,
ਨਜ਼ੀਬ ਖਾਨ ਰੋਹੇਲਾ ਦੌੜ ਗਿਆ ਦਿੱਲੀਓਂ ਜੋ ਅਬਦਾਲੀ ਵੱਲੋਂ ਬਣਿਆ ਬੈਠਾ ਸੀ।
ਨਜ਼ੀਬ ਗੜੇ ਜਾ ਨਜ਼ੀਬਾ ਵੜਾ,
ਨਜ਼ੀਬ ਖਾਨ ਰੋਹੇਲਾ ਨਜ਼ੀਬਗੜ੍ਹ ਆਪਣੇ ਸ਼ਹਿਰ ਜਾ ਵੜਿਆ।
ਮਰਹੱਟੇ ਡੇਰਾ ਆਏ ਦਿੱਲੀ ਕਰਾ,
ਮਰਹੱਟਿਆਂ ਨੇ ਦਿੱਲੀ ਤੇ ਆ ਕਬਜ਼ਾ ਕੀਤਾ।
ਦੋਰਾ ਮਲਾਲ ਰਾਗੋ ਦੋਏ ਸਿੱਧੀ ਐ ਕੋ ਤੁਕੋ ਹੁਲਕਰ ਥੋਏ।
ਮਲਾਲ ਰਾਓ ਰਾਗੋ ਰਾਓ ਇਹ ਜਿਹੜੇ ਦੋ ਵੱਡੇ ਮਰਹੱਟੇ ਸਨ,
ਆ ਦਿੱਲੀ ਬਹੁਤ ਦਿਨ ਰਹੇ ਆਗੇ ਚੜੇ ਨਾ ਕੋਈ।
ਇਹ ਦਿੱਲੀ ਚ ਬੜਾ ਚਿਰ ਰਹੇ ਪਰ ਪੰਜਾਬ ਵੱਲ ਨਹੀਂ ਆਏ। ਪੰਜਾਬ ਵੱਲ ਇਹਨਾਂ ਨੂੰ ਖਤਰਾ ਸੀ ਮਰਾਠਿਆਂ ਨੂੰ ਕਿ ਮੀਰ ਮੰਨੂ ਦੇ ਨਾਲ ਭਾਵੇਂ ਅਸੀਂ ਲੜ ਕੇ ਕਾਮਯਾਬ ਹੋ ਜਾਈਏ ਪਰ ਸਿੱਖਾਂ ਨੇ ਨਹੀਂ ਹੋਣ ਦੇਣਾ। ਸਿੱਖ ਪੰਜਾਬ ਦੇ ਜੰਗਲਾਂ ਚ ਰਹਿੰਦੇ ਹੈ, ਉਹ ਵੀ ਸਾਡੇ ਤਰ੍ਹਾਂ ਹੀ ਲੜਾਕੇ ਹਨ ਤੇ ਇਸ ਕਰਕੇ ਮਰਾਠੇ ਦਿੱਲੀ ਤੋਂ ਅੱਗੇ ਪੰਜਾਬ ਵੱਲ ਨਹੀਂ ਵਧੇ। ਫਿਰ
ਚੋ ਪਈ ਆਗੇ ਗਿਰਜਨ ਤੇ ਵੈ ਪੀ ਡਰੇ,
ਨਾਲੇ ਉਹ ਅਬਦਾਲੀ ਤੋਂ ਵੀ ਡਰਦੇ ਸੀ। ਅਬਦਾਲੀ ਪੰਜਾਬ ਦਾ ਮਾਲਕ ਬਣ ਬੈਠਾ ਸੀ।
ਆਗੇ ਡੇਰੇ ਸੋ ਨਾ ਕਰੇ,
ਉਹਨਾਂ ਨੇ ਪੰਜਾਬ ਵੱਲ ਦੋ ਕਾਰਨਾਂ ਕਰਕੇ, ਇੱਕ ਤਾਂ ਸਿੱਖਾਂ ਤੋਂ ਡਰਦਿਆਂ ਹੋਇਆ ਤੇ ਇੱਕ ਉਹਨਾਂ ਨੇ ਅਬਦਾਲੀ ਤੋਂ ਡਰਦਿਆਂ ਹੋਇਆ ਪੰਜਾਬ ਵੱਲ ਰੁੱਖ ਨਹੀਂ ਕੀਤਾ ਮਰਾਠਿਆਂ ਨੇ।
ਇਹ ਬਿਤ ਬਿਤ ਪਇਓ ਸੋ ਸਾਲ,
ਇਸ ਤਰ੍ਹਾਂ 1 ਸਾਲ ਦਿੱਲੀ ਦੀ ਉਥਲ ਪੁਥਲ ਵਿਚ ਲੰਘ ਗਿਆ।
ਦੀਨਾ ਬੇਗ ਕੋ ਸੁਣੋ ਹਵਾਲ,
ਉਸ ਵੇਲੇ ਦੀਨਾ ਬੇਗ ਨਾਲ ਜੋ ਬੀਤੀ ਉਹ ਸੁਣੋ ਹੁਣ।
ਪਹਾੜਨ ਮੈਂ ਉਹਨ ਪਾਇਓ ਜਵਾਲ,
ਜੋ ਦੀਨਾ ਬੇਗ ਕਦੀ ਸਿੱਖਾਂ ਦਾ ਵੈਰੀ ਬਣਿਆ ਹੋਇਆ ਸੀ, ਹੁਣ ਆਪ ਘਰੋਂ ਬੇਘਰ ਹੋ ਕੇ ਧੱਕੇ ਖਾ ਰਿਹਾ ਸੀ ਪਹਾੜਾਂ ਦੇ ਵਿੱਚ।
ਰਹਿਓ ਨਾ ਸੋ ਉਸ ਪੱਲੇ ਮਾਲ,
ਹੁਣ ਉਹਦੇ ਪੱਲੇ ਖਾਣ ਨੂੰ ਰੋਟੀ ਵੀ ਕੋਈ ਨਹੀਂ ਸੀ ਰਹੀ। ਯਾਨੀ ਮਾਲ ਮੱਤਾ ਰਾਜ ਭਾਗ ਜਿਹੜਾ ਸੀ ਦੀਨਾ ਬੇਗ ਦਾ ਉਹ ਖਤਮ ਹੋ ਚੁੱਕਾ ਸੀ।
ਮੁਲਕ ਯਾਦ ਕਰ ਹੋ ਕੇ ਭਰੇ,
ਉਹ ਆਪਣੇ ਰਾਜ ਨੂੰ ਆਪਣੇ ਮੁਲਕ ਨੂੰ ਆਪਣੇ ਆਰਾਮ ਦੇ ਦਿਨਾਂ ਨੂੰ ਯਾਦ ਕਰ ਕਰਕੇ ਹੌਕੇ ਭਰਦਾ ਸੀ, ਰੋਂਦਾ ਸੀ ਵੀ ਮੇਰਾ ਰਾਜ ਕਿੱਥੇ ਚਲਾ ਗਿਆ ਹੈ। ਦੀਨਾ ਬੇਗ ਬੜਾ ਹੀ ਤੰਗ ਤੇ ਪਰੇਸ਼ਾਨ ਸੀ।
ਬਿਨਾਂ ਜ਼ੋਰ ਕਿਛ ਨਾਈ ਸਰੇ,
ਬਿਨਾਂ ਤਾਕਤ ਦੇ ਰਾਜ ਨਹੀਂ ਮਿਲਦਾ, ਬਿਨਾਂ ਫੌਜ ਦੇ ਕੋਈ ਕੰਮ ਨਹੀਂ ਬਣਦਾ।
ਮਾੜੇ ਸ਼ਾਹ ਜਿਮ ਖੇਪਾ ਭਰੇ,
ਜਿਵੇਂ ਕਹਿੰਦੇ ਮਾੜਾ ਸ਼ਾਹ ਖੇਪਾ ਭਰਦਾ, ਪੰਜਾਬੀ ਦੀ ਕਹਾਵਤ ਹੈ। ਕਿਸੇ ਤਗੜੇ ਸ਼ਾਹੂਕਾਰ ਦਾ ਕਾਰੋਬਾਰ ਡਾਊਨ ਹੋ ਜੇ ਤੇ ਉਹ ਆਪਣੇ ਕੋਲ ਖਰੀਦਣ ਤੇ ਵੇਚਣ ਜੋਗਾ ਨਾ ਨਾ ਪੈਸਾ ਹੋਵੇ, ਫਿਰ ਉਹ ਕੀ ਕਰਦਾ, ਉਹ ਦੂਜਿਆਂ ਦਾ ਸਮਾਨ ਲੱਦ ਕੇ ਇੱਧਰ 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 ਕਰਕੇ ਤੇ ਉਹਦੇ ਵਿੱਚੋਂ ਆਪਣੀ ਮਜ਼ਦੂਰੀ ਕੱਢ ਲੈਂਦਾ। ਉਹਨਾਂ ਕੁ ਸਮਝੋ ਹਾਲ ਸੀਗਾ ਦੀਨਾ ਬੇਗ ਦੇ ਕੋਲ, ਖਾਣ ਨੂੰ ਵੀ ਰੋਟੀ ਕੋਈ ਨਹੀਂ ਸੀ।
ਬਿਨਾਂ ਦੇ ਦਾਵ ਕੁਛ ਉਸਨੇ ਸਾਰੇ,
ਬਿਨਾਂ ਰਾਜ ਭਾਗ ਦੇ ਬਿਨਾਂ ਤਾਕਤ ਦੇ ਖਰਚਾ ਚਲਾਉਣਾ ਔਖਾ ਹੋ ਗਿਆ, ਆਪਣੀ ਫੌਜ ਨੂੰ ਵੀ ਰੋਟੀ ਦੇਣੀ ਔਖੀ ਹੋ ਗਈ।
ਸੋਵੇ ਗਿਣਤੀ ਦਿਲ ਮੈਂ ਕਰਾਹੀ,
ਦੀਨਾ ਬੇਗ ਦਿਨ ਰਾਤ ਸੋਚਦਾ ਰਹਿੰਦਾ ਸੀ ਕੋਈ ਦਾਲ ਲੱਗ ਜਾਵੇ ਮੇਰਾ ਤੇ ਮੈਂ ਕੋਈ ਨਾ ਕੋਈ ਇਲਾਕਾ, ਉਹਦਾ ਇਲਾਕਾ ਸੀ ਜਲੰਧਰ ਦਾ, ਉਹ ਜਲੰਧਰ ਦਾ ਸੂਬੇਦਾਰ ਬਣਨਾ ਚਾਹੁੰਦਾ ਸੀ, ਪਹਿਲਾਂ ਵੀ ਉਹ ਜਲੰਧਰ ਦਾ ਸੂਬੇਦਾਰ ਰਹਿ ਚੁੱਕਾ ਸੀ। ਹਾਂਜੀ,
ਉਪਾਓ ਉਸੇ ਕੁਛ ਦਿਸੇ ਨਾਹੀ,
ਉਹਨੂੰ ਕੋਈ ਉਪਾਅ ਨਹੀਂ ਸੀ ਦਿਸ ਰਿਹਾ ਵੀ ਜਲੰਧਰ ਤੇ ਕਬਜ਼ਾ ਕਿਵੇਂ ਕਰਾਂ। ਫੌਜ ਤੋਂ ਬਿਨਾਂ ਕੋਈ ਕੰਮ ਨਹੀਂ ਹੁੰਦਾ ਤੇ ਫੌਜ ਉਹਦੇ ਕੋਲ ਦਿਨੋ ਦਿਨ ਘਟਦੀ ਜਾ ਰਹੀ ਸੀ।
ਦੋਰਾ ਬਹੁਤ ਮਨਸੂਬੇ ਚੱਕ ਰਹੋ ਬਣੇ ਨਾ ਕਿਛੂ ਪਾਏ,
ਦੀਨਾ ਬੇਗ ਬੜੇ ਮਨਸੂਬੇ ਕਰਦਾ ਰਿਹਾ, ਬੜੀਆਂ ਸੋਚਾਂ ਸੋਚਦਾ ਰਿਹਾ ਪਰ ਵਿਚਾਰੇ ਦਾ ਕਿਤੇ ਹੱਥ ਅੜਿਆ ਨਹੀਂ।
उसे ऐसे के कटे गू तो दिन बिद दई बता
दीना बेग दा एक सिख नाल वाकफी सी जां कह लो ओदे नेड़े रहिंदा सी उस सिख ने उनु दस्या
चौपाई बड़भाग सिंह सो जो बन आवे
उन्हें आख्या दीना बेग नू के खान साहब मैं तुहानू एक गल दसदा बाबा बड़भाग सिंह सोढ़ी है गुरु हरगोबिंद साहब दे परिवार विचों है ओ जो बाबा बड़भाग सिंह साध संगत जी गुरु हरगोबिंद साहब दे पोतरे सन बाबा धीरमल जी धीरमल दे पोतरे दा पड़पोतरा सी बाबा बड़भाग सिंह यानी गुरु साहब जी दी ये सत्तवीं पीढ़ी सीगी छेवें पातशाह बाबा बड़भाग सिंह जलंधर दे लागे गुरुद्वारा करतारपुर है ये गुरु अर्जन देव जी ने वसाया छेवें पातशाह भी उत्थे रहे ते गुरु अर्जन देव जी ने उत्थे गुरुद्वारा बनाया सी उहदा नाम सी थम साहब थम साहब का कारण यह दसद भी एक टाली का थमला गुरु अर्जन देव जी आप लिया के उस गुरुद्वारे विच लाया सीगा ते ओ जिहड़ा थम सी उहदे च पहला टाली दे विच कोई आत्मा रहिंदी सी प्रेत आत्मा ला लो जां कोई कोई ऐसी आत्मा रहिंदी सी जिहदी उस दुआबे च बड़ी मानता हुंदी सी जदों सिख टाली वढ़न गए सन तो वह आत्मा बोली कि तुसी मेरा घर उजाड़न लगे हो मेरा घर बर्बाद करन लगे हो गुरु तो लोगों का घर वसांदे ने इत्थे मेरी पूजा हुंदी है ते तुसी मेरा घर मेरी टाली वढ के लै जाओगे सिख वापस आ गए आके पंजवें पातशाह नूं बेनती कीती महाराज कोई रूह बोलदी है टाली चों कहिंदी मेरा घर है सच्चे पातशाह कहण लगे चलो असीं आप चलदे आप गए ते उन्हूं कहण लगे भाई तेरी कल्याण हो जाएगी ते तेरी ये टाली दी इत्थे गुरु घर दे च सेवा लग जाएगी इहदा थम लग जाएगा ते उस थम नूं भी संगतां जाणिया करनगियां ते जगह दा नाम ही थम साहिब बन जाएगा पंजवें पातशाह महाराज वह जिहड़ी टाली वडवा के लियाए वह थम लाया तो जगह का नाम बन गया थम साहब उस थम की बड़ी मानता होंदी सी माझा मालवा दुआबा संगत होंदियां जदों छेवें पातशाह ने जंग लड़िया पेंदे खां नाल पेंदे खां नूं मारिया तो गुरु साहब कीरतपुर नूं चले गए छेवें पातशाह बाबा धीरमल जी उत्थे ही रह गए तो बाबा धीरमल का परिवार जिहड़ा सी ना ਉਹ ਉੱਥੇ ਹੀ ਵਸਿਆ ਕਰਤਾਰਪੁਰ ਦੇ ਵਿੱਚ ਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਜਿਹੜੀ ਆਦਿ ਬੀੜ ਭਾਈ ਗੁਰਦਾਸ ਜੀ ਦੀ ਲਿਖੀ ਅਜੇ ਤੱਕ ਉਹਨਾਂ ਦੇ ਪਰਿਵਾਰ ਕੋਲ ਹੀ ਹੈ ਬਾਬਾ ਧੀਰਮਲ ਜੀ ਦੇ ਪੁੱਤਰ ਦੇ ਪੋਤਰੇ ਦੇ ਅੱਗੋਂ ਪੋਤਰੇ ਸਨ ਬਾਬਾ ਵਡਭਾਗ ਸਿੰਘ ਜੀ ਸੋਢੀ ਵਡਭਾਗ ਰਾਏ ਪਹਿਲਾ ਨਾਮ ਸੀਗਾ ਇਹਨਾਂ ਨੇ ਉਸ ਗੁਰਦੁਆਰੇ ਦੀ ਸੇਵਾ ਤਾਂ ਕਰਨੀ ਸੀ ਥੰਮ ਸਾਹਿਬ ਦੀ ਬੀੜ ਵੀ ਨਾ ਕੋਲ ਸੀ ਗੰਗਸਰ ਖੂਹ ਹੈ ਉੱਥੇ ਇੱਕ ਗੁਰੂ ਸਾਹਿਬ ਦਾ ਲਵਾਇਆ ਉਹਦੀ ਵੀ ਸੇਵਾ ਪਿੰਡ ਦੇ ਰਾਜੇ ਸਨ ਅਤੇ ਉਸ ਵੇਲੇ ਜਲੰਧਰ ਦਾ ਸੂਬੇਦਾਰ ਸੀ ਨਾਸਰ ਅਲੀ ਨਾਸਰ ਅਲੀ ਦੀ ਬਾਬੇ ਵਡਭਾਗ ਸਿੰਘ ਨਾਲ ਵਿਗੜ ਗਈ ਉਹਨੇ ਹਮਲਾ ਕੀਤਾ ਕਰਤਾਰਪੁਰ ਸਾਹਿਬ ਲੁੱਟ ਲਿਆ ਬਾਬੇ ਵਡਭਾਗ ਸਿੰਘ ਜੀ ਨੂੰ ਬੜੇ ਭਾਰੀ ਦੁੱਖ ਦਿੱਤੇ ਗੁਰਦੁਆਰਾ ਥੰਮ ਸਾਹਿਬ ਜਿਹੜਾ ਉਹ ਗੁਰੂ ਅਰਜਨ ਦੇਵ ਜੀ ਦੇ ਸਮੇਂ ਦਾ ਟਾਲੀ ਦਾ ਜਿਹੜਾ ਥੰਮ ਜਿਹਦੀ ਮਾਨਤਾ ਹੁੰਦੀ ਸੀ ਨਾਸਰ ਅਲੀ ਜਲੰਧਰ ਦੇ ਸੂਬੇਦਾਰ ਨੇ ਅੱਗ ਲਾ ਕੇ ਸਾੜ ਦਿੱਤਾ ਵੀ ਇਹਦੀ ਮਾਨਤਾ ਹੁੰਦੀ ਖਤਮ ਕਰ ਦਿਆਂ ਉਹ ਥੰਮ ਸੜ ਗਿਆ ਜਿਹੜਾ ਅਸਲ ਥੰਮ ਜਿਹਦੇ ਕਰਕੇ ਗੁਰਦੁਆਰੇ ਦਾ ਨਾਮ ਥੰਮ ਸਾਹਿਬ ਹੈ ਉਹ ਥੰਮ ਨਾਸਰ ਅਲੀ ਨੇ ਸਾੜ ਦਿੱਤਾ ਜਦੋਂ ਉਹ ਟਾਲੀ ਦਾ ਥੰਮ ਸੜ ਗਿਆ ਤੇ ਬਾਬਾ ਵਡਭਾਗ ਸਿੰਘ ਜੀ ਦੇ ਪਰਿਵਾਰ ਦੇ ਵੀ ਬਹੁਤ ਸਾਰੇ ਸਿੰਘ ਸ਼ਹੀਦ ਹੋ ਗਏ ਉਹਨਾਂ ਦੀਆਂ ਬੀਬੀਆਂ ਭੈਣਾਂ ਵੀ ਬਹੁਤ ਸਾਰੀਆਂ ਲੜਾਈ 'ਚ ਮਾਰੀਆਂ ਗਈਆਂ ਤੇ ਗੁਰਦੁਆਰੇ ਥੰਮ ਸਾਹਿਬ ਦੇ ਅੰਦਰ ਉਸ ਪਾਪੀ ਨਾਸਰ ਅਲੀ ਨੇ ਗਊਆਂ ਦਾ ਵੱਧ ਕੀਤਾ ਗਊਆਂ ਦੀ ਹੱਤਿਆ ਕੀਤੀ ਗਊਆਂ ਮਾਰ ਕੇ ਉਹਦਾ ਖੂਨ ਡੋਲਿਆ ਗੁਰਦੁਆਰੇ ਦੇ ਵਿੱਚ ਗੁਰਦੁਆਰਾ ਕਰਤਾਰਪੁਰ ਜੋ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਦਾ ਵਸਾਇਆ ਹੋਇਆ ਸੀ ਬੁਰੀ ਤਰ੍ਹਾਂ ਬਰਬਾਦ ਕਰ ਦਿੱਤਾ ਬਾਬਾ ਵਡਭਾਗ ਸਿੰਘ ਉਦੋਂ ਕਰਤਾਰਪੁਰ ਛੱਡ ਕੇ ਪਹਾੜਾਂ ਨੂੰ ਚਲੇ ਗਏ ਜਿੱਥੇ ਅੱਜ ਕੱਲ੍ਹ ਉਹਨਾਂ ਦਾ ਗੁਰਦੁਆਰਾ ਹੈ ਨਾ ਉਨੇ ਸਾਹਿਬ ਤੋਂ ਵੀ ਅੱਗੇ ਮੈਂ ਤਾਂ ਗਿਆ ਨਹੀਂ ਉੱਥੇ ਅਨੰਦਪੁਰ ਸਾਹਿਬ ਤੋਂ ਕਾਫੀ ਅੱਗੇ ਹੈ ਪਹਾੜਾਂ ਵਿੱਚ, ਉਹਨੂੰ ਧੌਲੀ ਧਾਰ ਕਹਿੰਦੇ, ਡੇਰਾ ਬਾਬਾ ਵਡਭਾਗ ਸਿੰਘ। ਉੱਥੇ ਜਾ ਕੇ ਬਾਬਾ ਵਡਭਾਗ ਸਿੰਘ ਜੀ ਰਹੇ ਤੇ ਦੀਨਾ ਬੇਗ ਨੂੰ ਉਹ ਸਿੰਘ ਦੱਸ ਰਿਹਾ ਹੈ ਕਿ ਜੇ ਖਾਨ ਸਾਹਿਬ ਤੁਸੀਂ ਕੰਮ ਬਣਾਉਣਾ ਹੈ ਨਾ ਤਾਂ ਵਡਭਾਗ ਸਿੰਘ ਸੋਢੀ ਨਾਲ ਤੁਸੀਂ ਸਲਾਹ ਕਰ ਲਓ। ਉਹ ਵੀ ਨਾਸਰ ਅਲੀ ਦਾ ਵੈਰੀ ਹੈ, ਕਹਿੰਦੇ ਵੀ ਦੁਸ਼ਮਣ ਦਾ ਦੁਸ਼ਮਣ ਦੋਸਤ ਹੋਇਆ ਕਰਦਾ ਹੈ, ਵੀ ਜੇ ਤੁਸੀਂ ਵਡਭਾਗ ਸਿੰਘ ਨੂੰ ਆਪਣੇ ਨਾਲ ਲਾ ਲਓ ਤੇ ਵਡਭਾਗ ਸਿੰਘ ਦੇ ਆਖੇ ਖਾਲਸਾ ਪੰਥ ਆ ਜਾਏਗਾ ਤੇ ਫੇਰ ਤੁਹਾਡਾ ਮੋਰਚਾ ਜਿਹੜਾ ਨਾ ਜਲੰਧਰ ਵਾਲਾ ਉਹ ਫਤਿਹ ਹੋ ਜਾਏਗਾ। ਹਾਂਜੀ,
ਸਿੰਘ ਲਾਗ ਸੋ ਤੁਰਤ ਮੰਗਾਵੇ।
ਬਾਬੇ ਵਡਭਾਗ ਸਿੰਘ ਨੇ ਪਹਿਲਾਂ ਨਾਮ ਸੀ ਵਡਭਾਗ ਰਾਏ, ਵਡਭਾਗ ਸਿੰਘ ਦਾ ਦਾਦਾ ਦਸਵੇਂ ਪਾਤਸ਼ਾਹ ਜੀ ਨੂੰ ਮਿਲਿਆ ਸੀਗਾ ਤੇ ਉਹਨੇ ਆਖਿਆ ਸੀ ਮਹਾਰਾਜ ਸਾਡੇ ਤੇ ਕਿਰਪਾ ਕਰੋ, ਸਾਨੂੰ ਹੁਣ ਆਪਣੇ ਨਾਲ ਲੜਾ ਲਓ, ਤੇ ਕਰਗੀਧਰ ਪਾਤਸ਼ਾਹ ਨੇ ਆਖਿਆ ਸੀ ਤੁਹਾਡਾ ਪੋਤਰਾ ਜਿਹੜਾ ਹੋਏਗਾ ਉਹ ਪੰਥ ਨਾਲ ਲੜੇਗਾ। ਸੋ ਬਾਬਾ ਵਡਭਾਗ ਰਾਏ ਜੀ ਖਾਲਸੇ ਨੂੰ ਬੇਨਤੀ ਕੀਤੀ ਕਿ ਸਿੰਘੋ ਤੁਸੀਂ ਸਾਨੂੰ ਆਪਣੇ ਚ ਲੜਾ ਲਓ, ਅਸੀਂ ਤੁਹਾਡੇ ਨਾਲ ਰਲਣ ਨੂੰ ਤਿਆਰ ਹਾਂ, ਤੁਸੀਂ ਸਾਨੂੰ ਪ੍ਰਸ਼ਾਦਾ ਪ੍ਰਸ਼ਾਦੇ ਦੀ ਸੇਵਾ ਪ੍ਰਵਾਨ ਕਰੋ, ਲੰਗਰ ਛਕੋ। ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਨੇ ਕਿਹਾ ਕਿ ਸੋਢੀ ਸਾਹਿਬ ਜੇ ਤੁਸੀਂ ਵੀ ਖੰਡੇ ਦਾ ਅੰਮ੍ਰਿਤ ਛਕ ਲਓ, ਪੰਥ ਵਿੱਚ ਰਲ ਜਾਓ ਤੇ ਅਸੀਂ ਤੁਹਾਨੂੰ ਆਪਣੇ ਨਾਲ ਰਲਾਉਣ ਲਈ ਰਾਜੀ ਹਾਂ। ਵਡਭਾਗ ਸਿੰਘ ਪਹਿਲਾ ਨਾਮ ਵਡਭਾਗ ਰਾਏ ਮੰਨ ਗਿਆ। ਵਡਭਾਗ ਰਾਏ ਨੇ ਬਾਬਾ ਜੀ ਕੋਲੋਂ, ਬਾਬਾ ਜੱਸਾ ਸਿੰਘ ਜੀ ਦੇ ਕੋਲੋਂ ਖੰਡੇ ਦਾ ਅੰਮ੍ਰਿਤ ਛਕਿਆ, ਨਾਮ ਰੱਖਿਆ ਵਡਭਾਗ ਸਿੰਘ, ਪੰਜਾਬ ਸਿੰਘ, ਗੁਲਾਬ ਸਿੰਘ, ਚਾਰ ਭਰਾ ਸਨ, ਚਾਰੇ ਹੀ ਸਿੰਘ ਸੱਜ ਗਏ। ਹੁਣ ਉਹ ਕਹਿ ਰਿਹਾ ਵੀ ਸਿੰਘ ਜਿਹੜੇ ਨੇ ਉਹ ਵਡਭਾਗ ਸਿੰਘ ਦੀ ਮਦਦ ਕਰਨਗੇ ਕਿਉਂਕਿ ਵਡਭਾਗ ਸਿੰਘ ਸਿੱਖਾਂ ਨਾਲ ਰਲ ਗਿਆ ਹੈ।
ਜਬੈ ਨਬਾਵ ਸੋ ਐਸੀ ਸੁਣੀ।
ਜਦੋਂ ਦੀਨਾ ਬੇਗ ਨੂੰ ਇਹ ਪਤਾ ਲੱਗਾ ਵੀ ਵਡਭਾਗ ਸਿੰਘ ਸਿੱਖਾਂ ਦੇ ਰਾਹੀਂ ਮੇਰੀ ਮਦਦ ਕਰ ਸਕਦਾ ਹੈ,
ਉਸ ਕੋ ਲੋੜ ਪਈ ਚੌਗੁਣੀ,
ਉਹਦੇ ਮਨ ਵਿੱਚ ਗੱਲ ਹੋਰ ਚੌਗਣੀ ਉਤਸ਼ਾਹ ਵਾਲੀ ਬਣ ਗਈ ਵੀ ਇਹ ਤਾਂ ਕੰਮ ਬਣਿਆ ਬਣਾਇਆ, ਜੇ ਆਪਾਂ ਸਿੰਘਾਂ ਨੂੰ ਨਾਲ ਲਾ ਲਈਏ, ਵਡਭਾਗ ਸਿੰਘ ਨੂੰ ਨਾਲ ਲਾ ਲਈਏ ਤੇ ਫਿਰ ਜਲੰਧਰ ਸਮਝੋ ਮਾਰਿਆ ਹੀ ਮਾਰਿਆ।
ਫਿਰ ਸਿੰਘਾਂ ਪਰ ਬਾਤ ਆਈ,
ਹੁਣ ਸਿੰਘਾਂ ਤੇ ਗੱਲ ਆ ਗਈ ਵੀ ਸਿੰਘ ਹੀ ਇਹ ਮੋਰਚਾ ਫਤਿਹ ਕਰਕੇ ਦੇਣਗੇ।
ਸੁਣੋ ਸਿੱਖ ਤੁਮ ਗੁਰਮੁਖ ਪਾਈ।
ਭਾਈ ਰਤਨ ਸਿੰਘ ਜੀ ਕਹਿੰਦੇ ਸੁਣੋ ਖਾਲਸਾ ਜੀ ਹੁਣ ਅੱਗੇ ਕੀ ਹੋਇਆ।
ਵਡਭਾਗ ਸਿੰਘ ਪਰਬਤ ਮੈਂ ਰਹੋ।
ਬਾਬਾ ਵਡਭਾਗ ਸਿੰਘ ਦਾ ਘਰ ਬਾਰ ਉਜੜ ਚੁੱਕਾ ਸੀਗਾ, ਉਹਦੇ ਪਰਿਵਾਰ ਦੇ ਬਹੁਤ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਸਨ ਔਰ ਵਡਭਾਗ ਸਿੰਘ ਦੇ ਕੋਲੋਂ ਗੁਰਦੁਆਰਾ ਕਰਤਾਰਪੁਰ ਦੀ ਧਰਤੀ ਖੋਹ ਲਈ ਸੀ ਨਾਸਰ ਅਲੀ ਨੇ। ਇਸ ਕਰਕੇ ਉਹ ਪਹਾੜਾਂ ਦੇ ਵਿੱਚ ਜਿੱਥੇ ਧੌਲੀ ਧਾਰ ਹੈ ਉੱਥੇ ਪਹਾੜ ਦੇ ਇਲਾਕੇ ਵਿੱਚ ਰਹਿੰਦਾ ਸੀ।
ਕਰਤਾਰਪੁਰ ਜਬ ਕਤਲੋ ਪਇਓ,
ਜਦੋਂ ਨਾਸਰ ਅਲੀ ਨੇ ਕਰਤਾਰਪੁਰ ਸਾਹਿਬ ਕਤਲੇਆਮ ਕੀਤੀ ਸੀ, ਬਹੁਤ ਗਰੀਬ ਸਿੱਖ ਮਾਰੇ, ਪਰਿਵਾਰਾਂ ਦੇ ਪਰਿਵਾਰ ਹੀ ਕਤਲ ਕਰ ਦਿੱਤੇ ਸਨ।
ਸੋਪੀ ਹਾਥ ਕਟੇ ਕਟਖਾਏ,
ਵਿਚਾਰਾ ਵਡਭਾਗ ਸਿੰਘ ਵੀ ਉਦੋਂ ਮੁਸੀਬਤ ਦੇ ਵਿੱਚ ਸਾਰਾ ਕੁਝ ਗਵਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆਦ ਬੀੜ ਹੈ ਉਹ ਲੈ ਕੇ ਭੱਜਿਆ ਸੀ ਬੜੀ ਮੁਸ਼ਕਲ ਨਾਲ। ਉਹ ਧੌਲੀ ਧਾਰ ਉਹਨੇ ਰੱਖੀ ਸੀ ਤੇ ਬਹੁਤ ਔਖਾ ਸਮਾਂ ਕੱਟਿਆ ਸੀ। ਉਹ ਵੀ ਕਹਿੰਦੇ ਵੀ ਹੱਥਾਂ ਤੇ ਚੱਕ ਮਾਰਦਾ ਸੀ ਵੀ ਕਿਹੜਾ ਟਾਈਮ ਆਵੇ ਤੇ ਮੈਂ ਨਾਸਰ ਅਲੀ ਕੋਲੋਂ ਬਦਲਾ ਲਵਾਂ।
ਹੋਰ ਕਿਛ ਤਿਸ ਲੱਗੇ ਨਾ ਦਾਏ,
ਪਰ ਵਡਭਾਗ ਸਿੰਘ ਦਾ ਵੀ ਕੋਈ ਦਾ ਨਹੀਂ ਸੀ ਲੱਗ ਰਿਹਾ ਕਿਉਂਕਿ ਤੁਰਕਾਂ ਦਾ ਜ਼ੋਰ ਬੜਾ ਸੀ।
ਪਠਾਨ ਜੋ ਗੜੀ ਜਲੰਧਰ ਵਾਰੇ,
ਜਿਹੜੇ ਪਠਾਨ ਸਨ ਜਲੰਧਰ ਦੇ ਵਿੱਚ ਨਾਸਰ ਅਲੀ ਦੇ ਵਿੱਚ ਨਾਲ ਦੇ,
ਜਬ ਲੱਗ ਸਕੋ ਨਾ ਉਸ ਕੋ ਮਾਰੇ,
ਉਹਨਾਂ ਬਾਰੇ ਵਡਭਾਗ ਸਿੰਘ ਰੋਜ਼ ਅਰਦਾਸਾਂ ਕਰਦਾ ਸੀ ਕਿ ਮੈਂ ਇਹਨਾਂ ਨੂੰ ਖਤਮ ਕਰਨਾ, ਜਿੰਨਾ ਚਿਰ ਮੈਂ ਜਲੰਧਰ ਦੇ ਵਿੱਚ ਨਾਸਰ ਅਲੀ ਨੂੰ ਕਤਲ ਨਹੀਂ ਕਰਾਂਗਾ ਮੈਨੂੰ ਚੈਨ ਨਹੀਂ ਆਵੇਗੀ।
ਪਠਾਨ ਜੋ ਗੜੀ ਜਲੰਧਰ ਵਾਰੇ,
ਜੋ ਜਲੰਧਰ ਦੇ ਪਠਾਨ ਸਨ,
ਜਿੰਨਾ
ਚਿਰ ਮੈਂ ਉਹਨਾਂ ਨੂੰ ਮਾਰ ਨਹੀਂ ਲੈਂਦਾ,
ਹਮ ਗੁਰੂ ਕੋ ਦੀਨੋ ਫੂਕ,
ਜਿਨ੍ਹਾਂ ਨੇ ਸਾਡੇ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹ ਦਾ ਥੰਮ ਸਾੜਿਆ। ਸਾਧ ਸੰਗਤ ਜੀ ਭਾਵੇਂ ਧੀਰ ਮੱਲੀਏ ਸਨ ਪਰ ਵੱਡਿਆਂ ਗੁਰੂਆਂ ਦਾ ਤਾਂ ਸਤਿਕਾਰ ਕਰਦੇ ਹੀ ਸਨ, ਜੋ ਪਰਿਵਾਰ ਸੀ ਨਾ ਉਹਨਾਂ ਦਾ ਹੀ ਸੀਗਾ। ਪਰਿਵਾਰ ਵਿੱਚ ਆਪਸੀ ਮਤਭੇਦ ਹੋ ਜਾਇਆ ਕਰਦੇ ਹੈ ਪਰ ਆਪਣੇ ਬਜ਼ੁਰਗਾਂ ਨੂੰ ਕੋਈ ਨਹੀਂ ਭੁੱਲਿਆ ਕਰਦਾ। ਅਜੇ ਵੀ ਉਹਨਾਂ ਦਾ ਜੋ ਗੁਰਦੁਆਰਾ ਹੈ ਕਰਤਾਰਪੁਰ ਦੇ ਵਿੱਚ ਉਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਹ ਪ੍ਰਕਾਸ਼ ਵੀ ਕਰਦੇ ਹੈ ਅਤੇ ਵੱਡੇ ਗੁਰੂਆਂ ਦਾ ਸਾਰਿਆਂ ਦਾ ਨਾਂ ਦਾ ਅਰਦਾਸਾ ਵੀ ਹੁਣ ਦਸਵੇਂ ਪਾਤਸ਼ਾਹ ਤੱਕ ਕਰਦੇ ਹੈ, ਜਿਹਨਾਂ ਨੂੰ ਅਸੀਂ ਵਡਭਾਗ ਸਿੰਘ ਹੀ ਕਹਿ ਦਿੰਦੇ ਹਾਂ। ਉਹ ਜਿਹੜੇ ਹਨ ਬਾਬੇ ਵਡਭਾਗ ਸਿੰਘ ਵਾਲੇ, ਉਹ ਸਾਰੇ ਸੋਚਾਂ 'ਚ ਪਏ ਹੋਏ ਸਨ ਵੀ ਅਸੀਂ ਨਾਸਰ ਅਲੀ ਤੋਂ ਮਾਰ ਕੇ ਗੁਰੂ ਅਰਜਨ ਦੇਵ ਜੀ ਦੇ ਸਥਾਨ ਦਾ ਬਦਲਾ ਲਈਏ।
ਵਡਭਾਗ ਸਿੰਘ ਦਿੱਲੀਓਂ ਉੱਠੇ ਕੂਕ,
ਦਿਲ ਵਿੱਚੋਂ ਵਡਭਾਗ ਸਿੰਘ ਦੇ ਦਿਲੋਂ ਕੂਕ ਉੱਠਦੀ ਸੀਗੀ ਵੀ ਮੈਂ ਨਾਸਰ ਅਲੀ ਨੂੰ ਕਿਵੇਂ ਮਾਰਾਂਗਾ।
ਸਿਰ ਤੇ ਪੱਗ ਸੋ ਦੀਨੀ ਡਾਰ,
ਉਹਨੇ ਸਮਝੋ ਇੱਕ ਵਾਰੀ ਆਪਣੇ ਸਿਰੋਂ ਪੱਗ ਲਾ ਕੇ ਰੱਖੀ ਹੋਈ ਸੀ ਵੀ ਪੱਗ ਉਸੇ ਦਿਨ ਹੀ ਬੰਨਾਂਗਾ, ਉਸੇ ਦਿਨ ਹੀ, ਯਾਨੀ ਕਸਮ ਪਾਈ ਹੋਈ ਸੀ। ਕਹਿਣ ਦਾ ਮਤਲਬ ਇਹ ਹੈ ਵੀ ਉਸੇ ਦਿਨ ਹੀ ਮੇਰੀ ਪੱਗ ਸਿਰ ਤੇ ਟਿਕੇਗੀ ਜਿਸ ਦਿਨ ਮੈਂ ਬਦਲਾ ਲਵਾਂਗਾ ਕਰਤਾਰਪੁਰ ਸਾਹਿਬ ਜੀ ਦਾ।
ਬੰਨੋ ਜਲੰਧਰ ਕੋ ਮੈਂ ਮਾਰ,
ਮੈਂ ਜਲੰਧਰ ਫਤਿਹ ਕਰਕੇ, ਜਲੰਧਰ ਕਤਲ ਕਰਕੇ ਫੇਰ ਪੱਗ ਬੰਨਾਂਗਾ।
ਦੋਹਰਾ ਦੋਨੋ ਦੁਖੀਏ ਅਤ ਦਿਲੇ ਮਿਲ ਦੋਵੇਂ ਚਾਹੇ ਕਾਮ,
ਉਧਰੋਂ ਦੀਨਾ ਬੇਗ ਦੁਖੀ ਸੀਗਾ ਵੀ ਮੇਰੇ ਤਾਂ ਜਲੰਧਰ ਦਾ ਰਾਜ ਖੁਸਿਆ ਹੋਇਆ, ਇਧਰੋਂ ਵਡਭਾਗ ਸਿੰਘ ਦੁਖੀ ਸੀ ਵੀ ਮੇਰਾ ਜਲੰਧਰ ਵਾਲਿਆਂ ਨੇ ਨੁਕਸਾਨ ਬੜਾ ਕੀਤਾ ਹੋਇਆ। ਇਸ ਗੱਲ ਦਾ ਇਹ ਦੋਵਾਂ ਦੁਖੀਆਂ ਦਾ ਦੁੱਖ ਇਕੱਠਾ ਹੋ ਗਿਆ।
ਕਿਸੇ ਸਮੇਂ ਤਿਮ ਆ ਪੂਜਾ ਸਗਰੀ ਮਿਲੇ ਜਿਮ ਰਾਮ,
ਉਹ ਗੱਲ ਬਣ ਗਈ ਵੀ ਇੱਕ ਪਾਸੇ ਰਾਮ ਚੰਦਰ ਦੁਖੀ ਸੀ, ਦੂਜੇ ਪਾਸੇ ਸੁਗਰੀਬ ਦੁਖੀ ਸੀ। ਰਾਮ ਚੰਦਰ ਦੀ ਘਰਵਾਲੀ ਨੂੰ ਰਾਵਣ ਚੁੱਕ ਕੇ ਲੈ ਗਿਆ ਸੀ, ਸੁਗਰੀਬ ਦੀ ਘਰਵਾਲੀ ਨੂੰ ਉਹਦੇ ਭਰਾ ਨੇ ਬਾਲੀ ਨੇ ਚੁੱਕਿਆ ਹੋਇਆ ਸੀ। ਦੋਵੇਂ ਦੁਖੀ ਸੀ, ਦੋਵੇਂ ਦੁਖੀ ਰਲ ਗਏ, ਪਹਿਲਾਂ ਬਾਲੀ ਮਾਰਿਆ ਫਿਰ ਰਾਵਣ ਮਾਰ ਲਿਆ। ਹੁਣ ਗੱਲ ਇਹ ਵਡਭਾਗ ਸਿੰਘ ਦੀ ਤੇ ਦੀਨਾ ਬੇਗ ਦੀ ਉਹ ਬਣ ਗਈ। ਹਾਂਜੀ,
ਚੌਪਈ ਰਾਜਪੁਰੇ ਰਹਿ ਦੀਨਾ ਬੇਗ,
ਪਹਾੜਾਂ ਵਿੱਚ ਜਿਹੜਾ ਰਾਜਪੁਰਾ ਹੈ ਉਧਰ ਦੀਨਾ ਬੇਗ ਵੀ ਰਹਿੰਦਾ ਸੀ।
ਗੁਰ ਕੀ ਚਲੈ ਕੁਲਾਹਲ ਦੇਗ,
ਔਰ ਇਧਰ ਬਾਬੇ ਵਡਭਾਗ ਸਿੰਘ ਦਾ ਉਧਰ ਪਹਾੜਾਂ ਵਿੱਚ ਬੜਾ ਜਸ ਸੀਗਾ, ਕਿਉਂਕਿ ਬਾਬੇ ਵਡਭਾਗ ਸਿੰਘ ਕੋਲ ਵਿਦਿਆ ਉਹ ਸੀ ਜਿਹੜੀ ਸਾਰੇ ਹੀ ਪਿੱਛੇ ਲੱਗ ਜਾਂਦੇ ਆ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਵਿਦਿਆ ਕਿਹੜੀ ਹੈ ਖਾਲਸਾ ਜੀ? ਉਹ ਹੈ ਭੂਤ ਵਿਦਿਆ। ਜਿਹੜਾ ਭੂਤ ਵਿਦਿਆ ਦਿਖਾਵੇ ਉਹਦੇ ਮਗਰ ਭੀੜ ਜ਼ਿਆਦਾ ਹੁੰਦੀ ਹੈ। ਉਦਾਂ ਗੁਰਦੁਆਰਿਆਂ 'ਚ ਕੀਰਤਨ ਕਥਾ ਜਿੰਨਾ ਮਰਜ਼ੀ ਕਰੇ ਜੋ ਕੋਈ ਨਹੀਂ ਆਉਂਦਾ, ਅਤੇ ਜੇ ਕੋਈ ਭੂਤ ਵਿਦਿਆ ਸਿੱਖ ਜਾਵੇ ਤਾਂ ਫਿਰ ਲੈਣਾ ਲੱਗ ਜਾਂਦੀਆਂ, ਫਿਰ ਕੋਈ ਟਿਕਾਣਾ ਨਹੀਂ ਹੁੰਦਾ, ਪੈਰ ਧਰਨ ਨੂੰ ਥਾਂ ਨਹੀਂ ਰਹਿੰਦੀ। ਸੋ ਇਹ ਭੂਤ ਵਿਦਿਆ ਵਡਭਾਗ ਸਿੰਘ ਨੂੰ ਆਉਂਦੀ ਸੀਗੀ ਲੋਕਾਂ ਦੇ ਭੂਤ ਪ੍ਰੇਤ ਕੱਢਣੇ। ਇਹ ਬੈਠਾ ਸੀ ਪਹਾੜ ਦੇ ਵਿੱਚ, ਧੌਲੀ ਧਾਰ ਹੈ ਉੱਥੇ, ਉੱਥੇ ਲੋਕਾਂ ਦੇ ਭੂਤ ਕੱਢਣ ਕਰਕੇ ਪਹਾੜ ਦੀ ਦੁਨੀਆਂ ਬੜੀ ਮੰਨਦੀ ਸੀ। ਪਹਾੜੀਏ ਬੜੇ ਆ ਕੇ ਲੰਗਰ ਲਾਉਂਦੇ ਸਨ, ਹੁਣ ਵੀ ਬੜਾ ਉੱਥੇ ਜਦੋਂ ਹੋਲਾ ਮਹੱਲਾ ਹੁੰਦਾ ਨਾ, ਜਿੰਨਾ ਮੇਰਾ ਖਿਆਲ ਆਨੰਦਪੁਰ ਸਾਹਿਬ ਲੋਕ ਜਾਂਦੇ, ਇੰਨੇ ਟਰੱਕਾਂ ਦੇ ਉੱਧਰ ਤੁਰੇ ਹੁੰਦੇ ਆ ਪਰਾਂ ਵਡਭਾਗ ਸਿੰਘ ਦੇ ਡੇਰੇ ਨੂੰ, ਸਾਰੇ ਭੂਤ ਕਢਾਉਣ ਹੀ ਜਾਂਦੇ ਆ। ਸੋ ਉੱਥੇ ਬਾਬੇ ਵਡਭਾਗ ਸਿੰਘ ਦਾ ਲੋਹ ਲੰਗਰ ਚੰਗਾ ਚੱਲ ਰਿਹਾ ਸੀ।
ਦੋ ਦੁਖੀਏ ਦੁੱਖ ਕੇ ਭਰੇ,
ਦੋਵੇਂ ਦੁਖੀਏ ਦੁੱਖ ਦੇ ਭਰੇ। ਦੀਨਾ ਬੇਗ ਨੂੰ ਦੁੱਖ ਜਲੰਧਰ ਦੀ ਸੂਬੇਦਾਰੀ ਦਾ, ਵਡਭਾਗ ਸਿੰਘ ਨੂੰ ਥੰਮ ਸਾਹਿਬ ਦੇ ਸੜਨ ਦਾ, ਦੋਵੇਂ ਦੁਖੀ ਸਨ।
ਦੇਖੇ ਸੋ ਕੋ ਹੋਏ ਹੋਏ ਖਰੇ,
ਉਡੀਕ ਰਹੇ ਸਨ ਵੀ ਕਦੋਂ ਸਾਨੂੰ ਸਾਡੇ ਲਕਸ਼ ਦੀ ਪ੍ਰਾਪਤੀ ਹੁੰਦੀ ਹੈ। ਵਡਭਾਗ ਸਿੰਘ ਸੋਚਦਾ ਸੀ ਵੀ ਮੈਂ ਨਾਸਰ ਅਲੀ ਨੂੰ ਮਾਰ ਕੇ ਬਦਲਾ ਲੈਣਾ, ਤੇ ਦੀਨਾ ਬੇਗ ਸੋਚਦਾ ਸੀ ਜਲੰਧਰ ਦੀ ਸੂਬੇਦਾਰੀ ਲੈਣੀ ਹੈ। ਹਾਂਜੀ,
ਸੂਬੇਦਾਰੀ ਦੁੱਖ ਦੀਨਾ ਬੇਗ,
ਸੂਬੇਦਾਰੀ ਦਾ ਦੁੱਖ ਤੇ ਦੀਨਾ ਬੇਗ ਨੂੰ ਸੀ।
ਵਡਭਾਗ ਸਿੰਘ ਦੁੱਖ ਥੰਮ ਸੜੇਗ,
ਤੇ ਵਡਭਾਗ ਸਿੰਘ ਨੂੰ ਥੰਮ ਸਾਹਿਬ ਦੇ ਸੜਨ ਦਾ ਦੁੱਖ ਸੀ।
ਦੀਨਾ ਬੇਗ ਕੋ ਗਯੋ ਵਕੀਲ,
ਦੀਨਾ ਬੇਗ ਦਾ ਵਕੀਲ ਬਾਬੇ ਵਡਭਾਗ ਸਿੰਘ ਕੋਲ ਪਹਾੜਾਂ ਵਿੱਚ ਪਹੁੰਚਿਆ।
ਗੁਰੂ ਮਿਲਣ ਕੱਚ ਕਰੀ ਨਾ ਢੀਲ,
ਅੱਗੇ ਬਾਬੇ ਵਡਭਾਗ ਸਿੰਘ ਹੋਰਾਂ ਨੇ ਵੀ ਮਿਲਣ ਦੀ ਦੇਰੀ ਨਹੀਂ ਕੀਤੀ, ਉਹ ਵੀ ਉਡੀਕ ਰਿਹਾ ਸੀ ਕੋਈ ਆਵੇ, ਦੋਵੇਂ ਇਕੱਠੇ ਹੋਣ ਨੂੰ ਰਾਜੀ ਹੋ ਗਏ।
ਦੋਨੋ ਮਿਲਣੇ ਬਾਤ ਠਹਿਰਾਈ,
ਦੋਵਾਂ ਨੇ ਬਾਬੇ ਵਡਭਾਗ ਸਿੰਘ ਨੇ ਤੇ ਦੀਨਾ ਬੇਗ ਨੇ ਆਪਸ ਵਿੱਚ ਮਤਾ ਕੀਤਾ।
ਅੱਧ ਵਿਚਾਲੇ ਜਾਗਾ ਠਾਈ,
ਬਈ ਆਪਾਂ ਇਕੱਠੇ ਹੋਈਏ, ਅੱਧ ਵਿਚਾਲੇ ਤੂੰ ਉਧਰੋਂ ਆ ਜਾਈ ਤੇ ਮੈਂ ਇਧਰੋਂ ਆ ਜਾਂਗਾ, ਤੇ ਆਪਾਂ ਕਿਸੇ ਗੁਪਤ ਥਾਂ ਤੇ ਮੀਟਿੰਗ ਕਰਾਂਗੇ।
ਵਡਭਾਗ ਸਿੰਘ ਆ ਪਹਿਲਾਂ ਖੜਾਇਆ,
ਜਿਹੜੀ ਥਾਂ ਤੇ ਜੰਗਲ ਦੇ ਵਿੱਚ ਮੀਟਿੰਗ ਦੀ ਥਾਂ ਨੀਅਤ ਹੋਈ ਸੀ, ਵਡਭਾਗ ਸਿੰਘ ਪਹਿਲਾਂ ਆ ਕੇ ਖਲੋ ਗਿਆ ਵੀ ਕੰਮ ਕਰੀਏ ਛੇਤੀ ਹੁਣ।
ਤੁਰਤ ਨਵਾਬ ਤਾਂ ਚਲਿਆਇਆ।
ਨਵਾਬ ਦੀਨਾ ਬੇਗ ਵੀ ਉੱਥੇ ਫਟਾਫਟ ਪਹੁੰਚ ਗਿਆ।
ਦੋਨੋ ਉੱਤਰ ਇੱਕ ਜਾਂ ਆਏ,
ਦੋਵੇਂ ਘੋੜਿਆਂ ਤੋਂ ਉੱਤਰ ਕੇ ਇੱਕ ਥਾਂ ਤੇ ਇਕੱਠੇ ਹੋਏ।
ਹਾਥਨ ਮੈਂ ਹੱਥ ਗੁਰੂ ਦਬਾਏ।
ਬਾਬੇ ਵਡਭਾਗ ਸਿੰਘ ਨੂੰ ਦੀਨਾ ਬੇਗ ਨੇ ਮੱਥਾ ਟੇਕਿਆ ਵੀ ਤੁਸੀਂ ਗੁਰੂ ਹੋ, ਤੇ ਉਹਨੇ ਉਹਦੇ ਦੋਵੇਂ ਹੱਥ ਫੜ ਕੇ ਘੁੱਟ ਲਏ।
ਨਵਾਬ ਨਵਾਬ ਕਹਿਓ ਤੋਂ ਪੀਰ ਹਮਾਰੇ।
ਦੀਨਾ ਬੇਗ ਬੜਾ ਚਲਾਕ ਬੰਦਾ ਸੀ, ਮਿੱਠਾ ਬੜੀ ਮਿੱਠੀ ਗੋਲੀ ਦੇਣੀ ਜਾਣਦਾ ਸੀ। ਬਾਬੇ ਵਡਭਾਗ ਸਿੰਘ ਕਹਿੰਦਾ ਜੀ ਤੁਸੀਂ ਗੁਰੂ ਮਹਾਰਾਜ ਦੇ ਪੁੱਤਰ ਪੋਤਰੇ ਹੋ, ਗੁਰੂ ਅਰਜਨ ਦੇਵ ਜੀ ਦੇ ਸਾਡੇ ਤੁਸੀਂ ਗੁਰੂ ਹੋ। ਹਾਂਜੀ,
ਗੁਰੂ ਕਹੀ ਇਮਾਨ ਸਲਾਮਤ ਦਿਦਾਰੇ।
ਤੇ ਬਾਬਾ ਵਡਭਾਗ ਸਿੰਘ ਕਹਿਣ ਲੱਗਾ ਜੀ ਤੇਰਾ ਸਾਡੇ ਤੇ ਵਿਸ਼ਵਾਸ ਹੈ ਤੇ ਗੁਰੂ ਨਾਨਕ ਤੇਰੇ ਵੀ ਕੰਮ ਪੂਰੇ ਕਰੇਗਾ।
ਮਨਸਤ ਇੱਕ ਪੈ ਦੋਨੋ ਬਹਿ,
ਇੱਕੋ ਗੱਦੀ ਤੇ ਇੱਕੋ ਮੰਜੇ ਤੇ ਦੋਵੇਂ ਬਹਿ ਕੇ ਦੀਨਾ ਬੇਗ ਤੇ ਵਡਭਾਗ ਸਿੰਘ ਗੁਪਤ ਗੱਲਾਂ ਕਰਨ ਲੱਗੇ ਰਾਜਨੀਤੀ ਦੀਆਂ।
ਆਪ ਆਪਣੇ ਸਭ ਦੁੱਖ ਕਹਿ,
ਆਪਣੇ ਆਪਣੇ ਦੁੱਖੜੇ ਰੋਂਦੇ ਨੇ ਦੋਵੇਂ ਹੀ।
ਨਵਾਬ ਕਹੀ ਹਮ ਮੁਲਕ ਦਿਵਾਵੋ।
ਦੀਨਾ ਬੇਗ ਕਹਿਣ ਲੱਗਾ ਬਾਬਾ ਜੀ ਆਸ਼ੀਰਵਾਦ ਦਿਓ ਤੇ ਮੈਂ ਜਲੰਧਰ ਦਾ ਸੂਬੇਦਾਰ ਬਣ ਜਾਵਾਂ।
ਤੁਮੋ ਪੀਰ ਹਮ ਮੁਰੀਦ ਬਣਾਵੋ।
ਤੁਸੀਂ ਸਾਡੇ ਪੀਰ ਤੇ ਅਸੀਂ ਤੁਹਾਡੇ ਮੁਰੀਦ ਬਣ ਕੇ ਰਹਾਂਗੇ।
ਦੋਹਰਾ ਕਰਤਾਰਪੁਰੇ ਜਿਤਨੀ ਕਰੀ ਪਠਾਨ ਜਲੰਧਰ ਵਾਲ।
ਜੋ ਪਠਾਣਾ ਨੇ ਨਾਸਰ ਅਲੀ ਨੇ ਜਲੰਧਰ ਦੇ ਸੂਬੇਦਾਰ ਨੇ ਜੋ ਉਸ ਵੇਲੇ ਸੀਗਾ, ਉਹਨੇ ਸ੍ਰੀ ਕਰਤਾਰਪੁਰ ਸਾਹਿਬ ਚ ਕਤਲੇਗਾਰਤ ਕੀਤੀ ਹੈ। ਜੋ ਕਰਤਾਰਪੁਰ ਦੇ ਗੁਰਦੁਆਰਾ ਥੰਮ ਸਾਹਿਬ ਸਾੜਿਆ ਉੱਥੇ ਗਊਆਂ ਮਾਰੀਆਂ ਹਨ, ਉਹਦਾ ਬਦਲਾ
ਕਰੋ ਕਤਲ ਜਲੰਧਰ ਤੂੰ ਲਿਖ ਦੇ ਨਿਜ ਹੱਥ ਨਾਲ।
ਬਾਬਾ ਵਡਭਾਗ ਸਿੰਘ ਕਹਿੰਦਾ ਫਿਰ ਮੇਰੀ ਮੰਗ ਸੁਣ, ਤੈਨੂੰ ਮੈਂ ਦਿਆਂਗਾ ਜਲੰਧਰ ਦੀ ਸੂਬੇਦਾਰੀ, ਪਰ ਇਹ ਨਾ ਹੋਵੇ ਕਿ ਉੱਥੇ ਸੂਬੇਦਾਰੀ ਲੈ ਕੇ ਮੁਸਲਮਾਨਾਂ ਦਾ ਭਰਾਈ ਬਣ ਜਾਵੇ ਤੇ ਪੱਖ ਲੈ ਲਵੇ। ਜੋ ਮੇਰੇ ਨਾਲ ਬੀਤੀ ਹੈ, ਮੇਰੇ ਦਿਲ ਦੇ ਉੱਤੇ ਜਿਹੜੀਆਂ ਛੁਰੀਆਂ ਚਲਾਈਆਂ ਨਾਸਰ ਅਲੀ ਨੇ, ਮੈਂ ਉਹ ਪੂਰਾ ਵਲ ਕੱਢਣਾ। ਉਹਦੇ ਵਿੱਚ ਮੈਂ ਜਲੰਧਰ ਸ਼ਹਿਰ ਦੇ ਜਿਹੜੇ ਪਠਾਨ ਨੇ ਕਤਲ ਕਰਨੇ ਸਾਰੇ।
ਚੌਪਈ ਨਾਸਰ ਅਲੀ ਕੋ ਫੂਕੋ ਤੇ ਮਹੀ।
ਮੈਂ ਨਾਸਰ ਅਲੀ ਦੀ ਲਾਸ਼ ਜਿਉਂਦੇ ਮਿਲ ਗਿਆ ਜਿਉਂਦਾ, ਜੇ ਮਰਿਆ ਮਿਲ ਗਿਆ ਤਾਂ ਵੀ ਸੰਸਕਾਰ ਕਰਾਂਗਾ, ਮੈਂ ਦੱਬਣ ਨਹੀਂ ਦੇਣਾ। ਵੀ ਤੂੰ ਕਹਵੇਂ ਵੀ ਉਹ ਸਾਡਾ ਮੁਸਲਮਾਨ ਦਫਨਾਵਾਂਗੇ, ਮੈਂ ਨਹੀਂ ਦਫਨਾਉਣ ਦੇਣਾ, ਮੈਂ ਉਦਾਂ ਹੀ ਸਾੜਾਂਗਾ।
ਉਹਨੇ ਫੂਕਿਓ ਥੰਮ ਕੋ ਜਿਮਹੀ।
ਜਿਵੇਂ ਉਹਨੇ ਸਾਡੇ ਗੁਰੂ ਅਰਜਨ ਦੇਵ ਜੀ ਦਾ ਥੰਮ ਸਾੜਿਆ ਹੈ, ਮੈਂ ਉਵੇਂ ਸਾੜਾਂਗਾ ਨਾਸਰ ਅਲੀ ਨੂੰ।
ਜਿਉਂ ਤੈ ਗਊ ਪਠਾਨ ਨਕਾਈ।
ਜੇ ਉਹਨਾਂ ਨੇ ਸਾਡੇ ਗੁਰਦੁਆਰੇ ਚ ਗਊਆਂ ਮਾਰੀਆਂ ਨੇ,
ਮੈਂ ਉਮਾ ਦਿਉਂ ਸੂਰ ਜਲਾਈ,
ਤੇ ਮੈਂ ਉਹਦੇ ਘਰ ਸੂਰ ਮਾਰਾਂਗਾ ਜਾ ਕੇ।
ਜਲੰਧਰ ਮਸਲੇ ਕਤਲੇ ਕਰੂੰ,
ਜਲੰਧਰ ਦੇ ਪਠਾਨ ਮੈਂ ਕਤਲ ਕਰ ਦਿਆਂਗਾ,
ਫੇਰ ਕਟਾਵੇ ਮੈਂ ਨਾ ਟਰੂੰ।
ਔਰ ਇਹ ਕਤਲਗਾਰਤ ਮੈਂ ਟਲਣਾ ਕੋਈ ਨੀ, ਮੈਂ ਕੋਈ ਲਿਹਾਜ਼ ਨਹੀਂ ਕਰਨਾ, ਕਿਉਂਕਿ ਮੇਰਾ ਹੋਰ ਕੋਈ ਮਕਸਦ ਨਹੀਂ, ਮੇਰਾ ਇੱਕੋ ਮਕਸਦ ਹੈ ਮੈਂ ਬਦਲਾ ਲੈਣਾ ਗੁਰਦੁਆਰਾ ਦਾ।
ਹਿੰਦਵਾਨੀ ਜੇ ਮੁਗਲਾਨੀ ਫੜਾਊ,
ਜਿਵੇਂ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕਰਦਾ ਸੀ, ਉਦਾਂ ਮੈਂ ਇਹਨਾਂ ਦੀਆਂ ਪਠਾਣੀਆਂ ਮੁਗਲਾਣੀਆਂ ਰੰਡੀਆਂ ਕਰ ਦੇਣੀਆਂ।
ਚੂੜਲ ਕੋ ਮੈਂ ਪਠਾਣੀ ਕਰਾਊ,
ਇਹਨਾਂ ਪਠਾਣੀਆਂ ਨੂੰ ਮੈਂ ਮਜ਼ਬੀਆਂ ਦੇ ਘਰਾਂ ਚ ਭੇਜ ਦੇਣਾ ਹੈ।
ਕਸਮ ਸਾਥ ਮੋਕੋ ਲਿਖ ਦੇ ਹੋ।
ਇਹ ਲਿਖ ਕੇ ਦੇ ਦੀਨਾ ਬੇਗ ਕਸਮ ਨਾਲ ਵੀ ਜੋ ਮੈਂ ਕਹਿ ਰਿਹਾ ਮੇਰੀ ਮੰਗ ਪੂਰੀ ਹੋਵੇਗੀ। ਜੇ ਤੂੰ ਮੇਰੀ ਮੰਗ ਪੂਰੀ ਕਰੇਗਾ ਜਲੰਧਰ ਚ ਕਤਲਗਾਰਤ ਕਰਨ ਦੀ ਮੈਨੂੰ ਖੁੱਲ ਦੇਵੇਂਗਾ, ਤੇ ਮੈਂ ਵੀ ਤੈਨੂੰ ਜਲੰਧਰ ਦਾ ਸੂਬੇਦਾਰ ਬਣਾਵਾਂਗਾ।
ਮੁਲਕ ਦਵਾਬਾ ਮੈਂ ਤੋਲੇ ਹੋ।
ਦੁਆਬਾ ਮੁਲਕ ਜਲੰਧਰ ਹੁਸ਼ਿਆਰਪੁਰ ਜਿੰਨੇ ਜ਼ਿਲ੍ਹੇ ਹਨ, ਜਿੰਨਾ ਦੁਆਬਾ ਉਹਦਾ ਰਾਜ ਤੈਨੂੰ ਮੈਂ ਦਿਆਂਗਾ।
ਪਹਿਲਾਂ ਦੀ ਮੈਂ ਦਿਉਂ ਛਡਾਈ,
ਪਹਿਲਾਂ ਹੀ ਜਾ ਕੇ ਮੈਂ ਤੈਨੂੰ ਛੁਡਾ ਕੇ ਦਿਆਂਗਾ ਸਾਰਾ ਇਲਾਕਾ।
ਪਾਚੇ ਹਮਰੋ ਮਨ ਪਤਿਆਈ,
ਫੇਰ ਮੇਰਾ ਮਨ ਭਰੋਸੇ ਚ ਆਵੇਗਾ, ਫਿਰ ਤੂੰ ਮੇਰੀਆਂ ਸ਼ਰਤਾਂ ਪੂਰੀਆਂ ਕਰੇਗਾ।
ਦੋਹਰਾ ਵਡਭਾਗ ਸਿੰਘ ਜੋ ਕਹੀ ਸੋ ਉਨਲੀ ਨੀ ਮਾਨ।
ਦੀਨਾ ਬੇਗ ਨੂੰ ਕੀ ਲੋੜ ਸੀ ਕਿਸੇ ਨਾ, ਉਹਨੇ ਤੇ ਆਪਣਾ ਰਾਜ ਚਾਹੀਦਾ ਸੀ, ਰਾਜਨੀਤੀ ਬੰਦੇ ਨੂੰ ਤੇ ਰਾਜ ਚਾਹੀਦਾ। ਉਹਨੇ ਕਿਹਾ ਠੀਕ ਹੈ ਬਾਬਾ ਜੀ, ਤੁਸੀਂ ਮੇਰੀ ਮਦਦ ਕਰੋ, ਆਸ਼ੀਰਵਾਦ ਦਿਓ, ਸਿੰਘਾਂ ਦੀ ਫੌਜ ਨੂੰ ਬੁਲਾ ਲਓ, ਜੇ ਸਿੰਘ ਤੁਹਾਡੇ ਕਹੇ ਤੇ ਮੇਰੇ ਨਾਲ ਰਲ ਜਾਂਦੇ ਆ, ਤੇ ਜਲੰਧਰ ਮਾਰ ਕੇ ਸੂਬੇਦਾਰੀ ਮੇਰੀ ਤੇ ਬਦਲਾ ਤੁਸੀਂ ਲਓ, ਕਰਤਾਰਪੁਰ ਗੁਰਦੁਆਰੇ ਦੀ ਜਿੰਨੀ ਸੇਵਾ ਕਹੋਗੇ ਮੈਂ ਕਰਾਵਾਂਗਾ। ਬਾਬੇ ਵਡਭਾਗ ਸਿੰਘ ਜੀ ਹੋਰਾਂ ਨੇ ਬਾਬਾ ਜਸਾ ਸਿੰਘ ਜੀ ਆਲੂ ਵਾਲੀਏ ਨੂੰ ਕਿੱਦਾਂ ਸੱਦਿਆ। ਮੀਟਿੰਗ ਪਹਾੜਾਂ ਵਿੱਚ ਹੋਈ ਤੇ ਇਹ ਸਾਰੀ ਫੌਜ ਖਾਲਸੇ ਦੀ ਜਲੰਧਰ ਤੇ ਕਿਵੇਂ ਚੜ੍ਹੀ ਹੈ। ਗੁਰਦੁਆਰਾ ਥੰਮ ਸਾਹਿਬ ਦਾ ਬਦਲਾ ਬਾਬੇ ਵਡਭਾਗ ਸਿੰਘ ਜੀ ਨੇ ਕਿਵੇਂ ਲਿਆ ਹੈ। ਨਾਸਰ ਅਲੀ ਨੂੰ ਜਿਉਂਦਾ ਸਾੜਿਆ ਜਾਂ ਉਹ ਕਬਰ ਚੋਂ ਕੱਢ ਕੇ ਸਾੜਿਆ, ਉਹ ਸਾਰੀ ਕਥਾ ਅੱਗੇ ਆਪਾਂ ਸਰਵਣ ਕਰਾਂਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣ ਨਾਥ ਨਾ ਸਕੇ ਦੀਨ ਦਰਦ, ਹੇ ਸਮਰਾਥਿ ਅਗੰਮ ਪੂਰਨ ਮੋਹੇ।